ਤਨਾਸਰੀ ਮਹੱਲਾ ਪਹਿਲਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਉਂ ਸਿਮਰੀ ਸਿਵਰਿਆ ਨਹੀਂ ਜਾ।
ਸ੍ਰੀ ਗੁਰਦਾਸਪੁਰ ਸਾਹਿਬ ਵਿਚ ਸਿੱਖਾਂ ਨੇ ਮਹਾਰਾਜ ਦੇ ਹਜ਼ੂਰ ਪ੍ਰਸ਼ਨ ਕੀਤੇ ਇੱਕ ਦੈਤ ਰੂਪ ਪਰਮੇਸ਼ਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ, ਦੂਜੇ ਘਰ ਸੁਰਤਾਰ ਚ ਉਚਾਰਦੇ ਹਨ। ਪ੍ਰਸ਼ਨ ਸਿੱਖਾਂ ਵੱਲੋਂ
ਕਿਉਂ ਸਿਮਰੀ ਸਿਵਰਿਆ ਨਹੀਂ ਜਾ।
ਇਹ ਸਤਿਗੁਰ ਅੰਤਰਜਾਮੀ ਪਰਮੇਸ਼ਰ ਦਾ ਸਿਮਰਨ ਕਿਵੇਂ ਕਰੀਏ, ਭਜਨ ਕਿਵੇਂ ਕਰੀਏ? ਇਹ ਸਿਵਰਿਆ ਸ਼ਬਦ ਭੱਟਾਂ ਦੀ ਸੰਗਿਆ ਚ ਵੀ ਲਿਖਿਆ ਹੈ, ਸਿਵਰ ਸਾਚਾ ਜਾਂ ਕਾ ਏਕ ਨਾ ਅਸ਼ਲ ਸੰਸਾਰ। ਇਹ ਸ਼ਬਦ ਮਹਾਰਾਜ ਸਵਈਆਂ ਚ ਵੀ ਭੱਟ ਸੰਗਿਆ ਵਿਚ ਵਰਤੇ ਹੈ, ਉਹ ਬੋਲੀ ਇੱਥੇ ਮਹਾਰਾਜ ਨੇ ਵਰਤ ਦਿੱਤੀ ਹੈ ਭੱਟ ਸੰਗਿਆ ਵਾਲੀ। ਕਹਿੰਦੇ ਸਿਵਰਿਆ ਨੀ ਜਾ, ਇਹ ਮਹਾਰਾਜ ਪਰਮੇਸ਼ਰ ਸਿਮਰਨ ਨੀ ਕੀਤਾ ਜਾਂਦਾ, ਕਿਵੇਂ ਸਿਮਰਨ ਕਰੀਏ, ਉਹਦਾ ਭਜਨ ਕਰੀਏ?
ਪਾਪਾ ਹੇ ਆਉ ਜੀਅੜਾ ਬਿਲਲਾ,
ਸਿਮਰ ਤੋਂ ਬਿਨਾਂ ਮਹਾਰਾ ਘਾਟਾ ਇੰਨਾ, ਸਿਰ ਦਾ ਤਪਦਾ ਰਹਿੰਦਾ ਈਰਖਾ ਨਾ, ਤੇ ਜੀਵੜਾ ਤ੍ਰਿਸ਼ਨਾ ਕਰਕੇ ਬਰਲਾਪ ਕਰਦਾ ਰਹਿੰਦਾ ਵਿਛੋੜੇ ਕਰਕੇ।
ਫਿਰ ਜੋ ਸਵਾਰੇ ਸਾਚਾ ਸੂਰ,
ਕਹਿੰਦੇ ਜਿਹੜਾ ਸਾਰੇ ਜਗਤ ਨੂੰ ਸਿਰਜਣ ਵਾਲਾ ਹੈ, ਪੈਦਾ ਕਰਨ ਵਾਲਾ ਹੈ, ਫਿਰ ਅੰਗਾਂ ਪਤੰਗਾਂ ਨੂੰ ਸਵਾਰਨ ਵਾਲਾ, ਜੇ ਲੰਘੇ ਬਣਾਉਂਦਾ ਕਿੰਨਾ ਡੁੱਡ ਮਾਰ ਕੇ ਤੁਰਦੇ, ਪਿੰਗਲੇ ਕਿਹੜਾ ਕਿਤੋਂ ਲਿਆਉਂਦੇ ਲੱਤਾਂ, ਹੱਥਾਂ ਤੋਂ ਬਗੈਰ ਕਿਹੜੇ ਟੁੰਡੇ ਕਿਤੋਂ ਹੱਥ ਲਿਆਉਂਦੇ ਹੈ, ਗੁੰਗੇ ਕਿਹੜਾ ਜਵਾਨ ਕਿਤੋਂ ਲਿਆਉਂਦੇ ਹੈ। ਇਸ ਪ੍ਰਕਾਰ ਜਿਵੇਂ ਸਾਰੇ ਅੰਗ ਸਾਡੇ ਸਿਰ ਦੇ ਹੈ, ਸਿਰਜ ਕੇ ਫਿਰ ਸਵਾਰੇ ਅੰਗ ਪ੍ਰਤੰਗ, ਨਾਸਾਂ ਦੀ ਕੋਲੀ ਲਾਈ ਹੈ, ਨਹੀਂ ਨਕਟਾ ਕਿੰਨਾ ਭੈੜਾ ਲੱਗਦਾ, ਅਤੇ ਭਰਵੱਟੇ ਲਾਏ ਹੈ ਜੇ ਵਾਲ ਨਾ ਉਹਦੇ, ਪਹਿਲਾਂ ਜੰਮਦੇ ਬੱਚਿਆਂ ਦੇ ਬਾਹਰ ਆਉਣ ਵਾਸਤੇ ਮਾਈਆਂ ਕਾਲੋ ਜੀ ਭਰਵੱਟਿਆਂ ਤੇ ਲਾ ਦਿੰਦੀਆਂ। ਸੋ ਇਸ ਪ੍ਰਕਾਰ ਇਹ ਸਾਰੇ ਚੀਜ਼ਾਂ ਸੁਹਕਣ ਵਾਸਤੇ ਮਹਾਰਾਜ ਨੇ ਬਣਾਈਆਂ, ਉਹ ਜਿਸ ਵਾਹਿਗੁਰੂ ਨੇ ਇਸ ਪ੍ਰਕਾਰ ਸਿਰਜ ਕਰਕੇ ਰੱਜ ਕੇ ਸਰੀਰ ਨੂੰ ਫਿਰ ਸਵਾਰਿਆ ਅੰਗਾਂ ਪਤੰਗਾਂ ਦੇ ਨਾਲ। ਉਹ ਸੱਚਾ ਪਰਮੇਸ਼ਰ ਹੈ, ਸਾਚਾ ਸੋਏ ਸੋ ਸੱਚਾ ਪਰਮੇਸ਼ਰ ਹੈ। ਉਹਦੀ ਸੱਚੇ ਦੀ ਸੱਚੇ ਦਾ ਸੋਭਾ ਸੱਚੇ ਦੀ ਕਰਨੀ ਚਾਹੀਦੀ ਹੈ।
ਇਸ ਵਿਸਰਿਆ ਚੰਗਾ ਕਿਉਂ,
ਉਹਦੇ ਭੁੱਲਣੇ ਕਰਕੇ ਚੰਗਾ ਇਹ ਜੀਵ ਕਿਵੇਂ ਬਣ ਸਕਦਾ, ਚੰਗਾ ਸੁਭਾਅ ਕਿਵੇਂ ਬਣ ਸਕਦਾ? ਮੰਦਾ ਹੀ ਸੁਭਾਅ ਰਹਿੰਦਾ, ਵਕਾਰ ਹੀ ਚਿਸਦਾ ਰਹਿੰਦਾ ਹੈ, ਚੰਗਾ ਤਾਂ ਹੋਇਆ ਨੀ ਜਾਂਦਾ।
ਹਿਕਮਤ ਹੁਕਮ ਨਾ ਪਾਇਆ ਜਾ,
ਹਿਕਮਤ ਚਿਤਰਾਈਆਂ ਕਰਕੇ ਜੇ ਕੋਈ ਪਾਉਣਾ ਚਾਹੇ, ਬਾਲੀਆਂ ਚਿਤਰਾਈਆਂ ਕੋਈ ਸਿੱਖ ਲਵੇ, ਹਿਕਮਤ ਦੁਕਾਨ ਦਵਾਈਆਂ ਸਿੱਖ ਲਵੇ, ਤੇ ਹਿਕਮਤੀ ਕਰਨ ਲੱਗੇ, ਚਿਤਰਾਈਆਂ ਕਰਨ ਲੱਗ ਜਾਵੇ, ਕਹੇ ਜੀ ਚਿਤਰਾਈ ਦੇ ਨਾਲ ਮੈਂ ਪਰਮੇਸ਼ਰ ਨੂੰ ਪਾ ਸਕਦਾ। ਕਬੀਰ ਜੀ ਨੇ ਕਹਿ ਰੇ ਜਨ ਮਨਮਾਦ ਉਸੇ ਲਾਈਏ, ਚਿਤਰਾਈ ਨਾ ਚਤੁਰ ਭੁਜ ਪਾਈਏ। ਵਾਕਾਂ ਦੀ ਚਿਤਰਾਈ ਕਰਕੇ ਨੀ ਪਰਮੇਸ਼ਰ ਪਾਇਆ ਜਾਂਦਾ, ਚਤੁਰ ਕਾਮ ਫੇਰਾ ਹੁੰਦਾ ਹੈ। ਪਰ ਇਸੇ ਪ੍ਰਕਾਰ ਹੁਕਮ ਕੇ ਕਈ ਕਹਿੰਦੇ ਛਿਰੇ ਕੱਢ ਕੇ ਜੀ ਮੇਰੇ ਸੇਵਕ ਦਾ ਮੁਕੱਦਮਾ ਜਿਤਾ ਦਿਓ, ਮੇਰੇ ਸੇਵਕ ਦੇ ਮੁੰਡਾ ਕਰ ਦਿਓ, ਬੇ ਔਲਾਦਾ ਹੈ। ਇਹ ਹੁਕਮ ਕਰਕੇ ਵੀ ਬੇਮੁਖੀ ਹੋਣਾ ਪੈਂਦਾ, ਭਾਣਾ ਨੀ ਜਿਹੜਾ ਮੰਨਣਾ, ਹੁਕਮ ਕਰਨੇ ਕਰਕੇ ਪਰਮੇਸ਼ਰ ਨੀ ਪਾਇਆ ਜਾਂਦਾ। ਜਿਵੇਂ ਜਲਾਲ ਪੀਰ ਨੇ ਹੁਕਮ ਕਰਕੇ ਮੀਂਹ ਬੰਦ ਕਰਤਾ ਸੀ ਸਮੁੰਦਰ ਚ ਪੈਂਦਾ, ਅਤੇ ਫੇਰ ਉਸ ਨੂੰ ਡੁੱਬਦਾ ਜਹਾਜ਼ ਬੰਦ ਕਰਤਾ ਸੀ, ਬੜਾ ਖੁਸ਼ ਹੋਇਆ। ਜਦੋਂ ਭੋਜਨ ਨਾ ਉਤਰਿਆ, ਉਸ ਵੇਲੇ ਸਾਧੂ ਨੇ ਕਿਹਾ ਤੂੰ ਤਾਂ ਬੇਮੁੱਖ ਹੈ, ਮਹਾਰਾਜ ਦੇ ਪਾਣੀ ਤੋਂ ਉਲਟ ਕਰਦਾ ਹੈ। ਸੋ ਇਸ ਪ੍ਰਕਾਰ ਚਿਤਰਾਈਆਂ ਕਰਕੇ ਹੁਕਮ ਕਰਨ ਕਰਕੇ ਪਰਮੇਸ਼ਰ ਪ੍ਰਾਪਤ ਨੀ ਕੀਤਾ ਜਾਂਦਾ ਹੈ। ਫਰੀਦ ਸਾਹਿਬ ਜੀ ਨੇ ਦਰਿਆ ਵਿਚ ਇਹ ਸਤਲੁਜ ਦਰਿਆ ਜਿੱਥੇ ਜਾਂਦਾ ਹੈ, ਉਸ ਦਰਿਆ ਦੇ ਕਿਨਾਰੇ ਦੇ ਉੱਤੇ ਬੈਠਾ ਸੀ, ਫਰੀਦ ਤਪ ਕਰਦਾ ਸੀ, ਉੱਥੇ ਸਾਧ ਸਿੰਘ ਜੀ ਬੇੜੀ ਡੁੱਬ ਗਈ, ਬੇੜੀ ਚ ਡੁੱਬਣੇ ਕਰਕੇ ਆਦਮੀ ਸਾਰੇ ਬੇੜੀ ਰੁੜ ਕੇ ਵਿਚ ਦਰਿਆ ਦੇ ਰੁੜ ਗਏ। ਇੱਕ ਲੋਥ ਮਿਲੀ, ਉਹ ਮਾਈ ਲੈ ਕੇ ਫਰੀਦ ਦੇ ਚਰਨਾਂ ਚ ਲੈ ਆਈ, ਕਹਿਣ ਲੱਗੀ ਮਹਾਰਾਜ ਨੂੰ ਜਿਉਂਦਾ ਕਰੋ। ਫਰੀਦ ਨੇ ਉਸ ਵੇਲੇ ਦੁਆ ਕੀਤੀ ਖੁਦਾ ਕੇ, ਮਹਾਰਾਜ ਜਿਉਂਦਾ ਕਰ। ਕਹਿਣ ਲੱਗੇ ਫਰੀਦਾ ਤੈਨੂੰ ਚਿਰ ਲੱਗੂ ਮਿਲਣ ਵਾਸਤੇ, ਤੂੰ ਭਾਵੇਂ ਤੋਂ ਉਲਟ ਕਰਨਾ ਚਾਹੁੰਦਾ। ਕਹਿੰਦੇ ਜੀ ਭਾਵੇਂ ਚਿਰ ਹੀ ਲੱਗੇ, ਪਰ ਇਹਨੂੰ ਜਵਾ ਦਿਓ। ਉਹ ਜਿਉਂਦਾ ਕੀਤਾ, ਫਿਰ ਬੇੜੀ ਦੇ ਜਿੰਨੇ ਬਾਕੀ ਦੇ ਮੁਰਦੇ ਸੀ ਰੁੜ ਕੇ ਗਏ, ਉਹ ਵੀ ਲਿਆਂਦੇ ਗਏ, ਫਰੀਦ ਨੂੰ ਉਹ ਵੀ ਜਵਾਏ। ਉਸ ਵੇਲੇ ਮਹਾਰਾਜ ਨੇ ਕਿਹਾ ਚੰਗਾ, ਫਿਰ ਮਿਹਨਤ ਕਰਕੇ ਪਾਵੇਂਗਾ। 48 ਸਾਲ ਮਿਹਨਤ ਕਰਨੀ ਪਈ ਤੇ ਫਿਰ ਪਰਮੇਸ਼ਰ ਦੀ ਪ੍ਰਾਪਤੀ ਹੋਈ। ਇਹ ਭਾਣਾ ਨਾ ਮੰਨਣੇ ਕਰਕੇ ਇੰਨਾ ਚਿਰ ਲੱਗ ਗਿਆ। ਇਸ ਪ੍ਰਕਾਰ ਸਾਧ ਸੰਗਤ ਜੀ ਫਰਮਾਉਂਦੇ ਹਨ,
ਹਿਕਮਤ ਹੁਕਮ ਨਾ ਪਾਇਆ ਜਾਏ,
ਲੜਾਈ ਕਰਕੇ ਵਾਹਿਗੁਰੂ ਤੇ ਹੁਕਮ ਕਰਕੇ ਪਰਮੇਸ਼ੁਰ ਨਹੀਂ ਪਾਇਆ ਜਾਂਦਾ ਹੈ।
ਕਿਉਂ ਕਰ ਸਾਚ ਮਿਲੋ ਮੇਰੀ ਮਾਤਾ
ਰੂਪ ਸੰਤ ਭਗਤ ਜਨੋ, ਉਹ ਸੱਚੇ ਨਾਲ ਕਿਵੇਂ ਮਿਲਿਆ ਜਾਵੇ? ਇਹ ਮਾਇਆ ਸੀਤ ਈਸ਼ਵਰ ਦੀ, ਇਹਨਾਂ ਨੂੰ ਮੇਰੀ ਮਾਨੀ ਵੀ ਮੇਰੀ ਹੈ ਮਾਇਆ
ਹੈ। ਵੱਖਰ ਨਾਮ ਦੇਖਣ ਕੋਈ ਜਾ,
ਪਹਿਲਾਂ ਅਧਿਕਾਰੀ ਨੀ ਹੈ ਕੋਈ। ਪਹਿਲਾਂ ਤਾਂ ਜਿਵੇਂ ਸਾਧ ਸਿੰਘ ਜੀ ਅੰਬ ਨੂੰ ਜਿੰਨਾ ਬੂਰ ਲੱਗਦਾ ਹੈ ਉਹਨੇ ਅੰਬ ਨਹੀਂ ਲੱਗਦੇ, ਬੂਰ ਝੜ ਜਾਂਦਾ ਖਿਚੜੀ ਦੀ, ਅਤੇ ਫਿਰ ਖਿਚੜੀ ਜਿੰਨੇ ਫਲ ਲੱਗਦੇ ਉਹ ਸਾਰੇ ਪੱਕਦੇ ਨੇ। ਪੱਕਿਆਂ ਵਿੱਚੋਂ ਸਾਰੇ ਮਿੱਠੇ ਨਹੀਂ ਹੁੰਦੇ, ਮਿੱਠਿਆਂ ਵਿੱਚੋਂ ਕਾਣੋ ਤੋਂ ਰਹਿਤ ਕੋਈ ਕੋਈ ਹੁੰਦੇ ਹੈ। ਇਸ ਪ੍ਰਕਾਰ ਜਿਹੜੇ ਮਿੱਠੇ ਹੋਣ ਕਾਣੋ ਰਹਿਤ ਹੋਣ, ਉਹ ਜਾਇ ਭੂਚੇ ਖਸਮ ਕੋ ਜੋ ਬੀਚ ਨਾ ਖਾਹੀ ਕਾਵ, ਕਾਣੋ ਨਾ ਖਾਂਦੀ ਹੋਵੇ ਤੇ ਉਹ ਮਾਲਕ ਨੂੰ ਜਾ ਪਹੁੰਚਦੇ ਡਾਲੀ ਬਣ ਕੇ। ਇਸੇ ਪ੍ਰਕਾਰ ਸਾਧ ਸਿੰਘ ਜੀ ਪਹਿਲਾਂ ਤਾਂ ਪਰਮੇਸ਼ਰ ਦੇ ਨਾਮ ਦੇ ਸੁਣਨ ਵਾਲੇ ਬਹੁਤ ਦੁਨੀਆਂ ਚੋਂ ਘੱਟ, ਜਿਵੇਂ ਤਮਾਸ਼ਿਆਂ ਵਿੱਚ, ਜਿਵੇਂ ਲੜਾਈਆਂ ਚ, ਜਿਵੇਂ ਮੇਲਿਆਂ ਚ ਲੋਕ ਇਕੱਠੇ ਹੁੰਦੇ, ਇੰਨੇ ਸੰਘ ਚ ਇਕੱਠੇ ਹੀ ਨੀ ਹੁੰਦੇ। ਅਤੇ ਫਿਰ ਜੇ ਆਉਂਦੇ ਵੀ ਤਾਂ ਵੱਖਰ ਨਾਮ ਦੇਖਣ ਕੋਈ ਜਾਏ, ਜਿੱਥੇ ਪਰਮੇਸ਼ਰ ਦੇ ਨਾਮ ਵਸਤੂ ਦਾ ਸਰਵਣ ਹੁੰਦਾ ਹੈ, ਉਹ ਸਰਵਣ ਕਰਨ ਵਾਲਿਆਂ ਦੇ ਦਰਸ਼ਨ ਕਰਨ ਕੋਈ ਕੋਈ ਜਾਂਦਾ। ਇਸ ਪ੍ਰਕਾਰ ਪਹਿਲਾਂ ਤਾਂ ਫਲ ਹੀ ਨੀ ਹੁੰਦੇ, ਉਹਨੇ ਖਿਚੜੀ ਜਿੰਨੀ ਹੁੰਦੀ ਝੜ ਜਾਂਦੀ ਹੈ। ਇਸ ਪ੍ਰਕਾਰ ਸਰਵਣ ਕਰਨ ਵਾਲੇ ਵੀ ਕੋਈ ਕੋਈ ਹੈ, ਤੇ ਨਾ ਕੋਈ ਚੱਖ ਹੈ,
ਨਾ ਕੋਈ ਚੱਖ ਹੈ, ਨਾ
ਕੋਈ ਚੱਖਦਾ, ਸਰਵਣ ਨੀ ਕਰਦੇ। ਕਈ ਸੁੱਤੇ ਹੀ ਰਹਿੰਦੇ ਹੈ, ਕਈ ਦੂਆਂ ਵੱਲ ਮੂੰਹਾਂ ਵੱਲ ਹੀ ਵੇਖਦੇ ਰਹਿੰਦੇ ਹੈ, ਅਤੇ ਕਈ ਆਉਂਦੇ ਵੀ ਕਿੰਨੇ ਆਏ ਹੈ ਕਿੰਨੇ ਗਏ ਇਸ ਵੱਲ ਹੀ ਖਿਆਲ ਕਰਦੇ ਰਹਿੰਦੇ ਹੈ, ਕਿਉਂ ਚੱਖ ਸਰਵਣ ਨੀ ਕਰ ਸਕਦੇ, ਤੇ ਨਾ ਕੋਈ ਖਾਇਆ ਨਾ ਕੋਈ ਮੰਨਣ ਹੀ ਕਰ ਸਕਦਾ ਹੈ। ਇਹ ਮੰਨਣ ਕਰਨ ਵਾਲਿਆਂ ਚ ਇਸ ਪ੍ਰਕਾਰ ਅਧਿਕਾਰ ਹੀ ਨਹੀਂ ਹਨ। ਅਧਿਕਾਰ ਤੋਂ ਬਗੈਰ ਹੀ ਇਕੱਠ ਜਿਹਾ ਹੋ ਜਾਂਦਾ, ਜਿੰਨੇ ਕਾਉਂਦੇ ਆਉਂਦੇ ਵੀ ਥੋੜੇ ਹੈ। ਪਹਿਲਾਂ ਫਿਰ ਕੋਈ ਧਾਰਨ ਨਹੀਂ ਕਰਦਾ, ਤੇ ਨਾ ਕੋਈ ਖਾਏ ਨਾ ਕੋਈ ਕਮਾਈ ਕਰਦਾ ਖਾਂਦਾ ਹੈ। ਚੱਖ ਨਾ ਉਹ ਸਰਵਣ ਦਾ ਕੀਤਾ ਪ੍ਰਿਆਵਾਂ ਵਾਲੇ ਨੇ, ਤੇ ਖਾਣਾ ਮੰਨਣ ਦਾ ਕੀਤਾ ਰਹੋ ਵਿਚਾਰ, ਨਾ ਕੋਈ ਚੱਖਦਾ ਧਾਰਨ ਕਰਦਾ, ਨਾ ਕੋਈ ਖਾਂਦਾ ਅਭਿਆਸ ਕਰਦਾ ਹੈ, ਨਿਧਿਆਸਨ ਕਰਦਾ ਹੈ। ਇਸ ਪ੍ਰਕਾਰ ਦੀ ਹਾਲਤ ਦੁਨੀਆਂ ਦੀ ਹੈ।
ਲੋਕ ਪਤੀ ਹੈ ਨਾ ਪਾਤ ਹੋ,
ਕਈ ਲੋਕ ਦੋ ਚਾਰ ਸਾਖੀਆਂ ਚੇਤੇ ਕਰ ਲੱਗ ਜਾਂਦੇ, ਲੋਕਾਂ ਨੂੰ ਪਤੀਆਂ ਲੱਗ ਜਾਂਦੇ ਆ ਵੀ ਲੋਕ ਮੈਨੂੰ ਵੱਡਾ ਗਿਆਨੀ ਸਮਝਣ, ਭਤੀਜਣ ਲੱਗ ਜਾਂਦੇ ਕਿ ਬੜਾ ਗਿਆਨੀ ਹੈ, ਬੜਾ ਸੰਤ ਹੈ, ਬੜਾ ਮਹਾਤਮਾ ਹੈ, ਬੜਾ ਪ੍ਰਚਾਰਕ ਹੈ, ਬੜਾ ਪੰਡਿਤ ਹੈ। ਇਉਂ ਲੋਕਾਂ ਨੂੰ ਪਤਿਆਉਣ ਲੱਗ ਜਾਂਦੇ, ਮੈਨੂੰ ਮਾਇਆ ਦੇਣ, ਮੇਰੇ ਨਾਲ ਪਿਆਰ ਕਰਨ, ਮੇਰੀ ਦੁਨੀਆਂ ਦੇ ਵਿੱਚ ਪ੍ਰਭਤਾ ਹੋਵੇ। ਇਸ ਪ੍ਰਕਾਰ ਲੋਕਾਂ ਨੂੰ ਪਤੀਜਣ ਲੱਗ ਜਾਂਦੇ ਹੈ, ਤੇ ਲੋਕਾਂ ਨੂੰ ਪਤਿਆਉਣੇ ਕਰਕੇ ਵੀ ਲੋਕ ਪਤੀਜਾਂ ਨੂੰ ਬੜਾ ਸੰਤ ਹੈ, ਬੜਾ ਗਿਆਨੀ ਹੈ, ਨਾ ਪਤ ਹੋਏ। ਵਾਹਿਗੁਰੂ ਦਰਗਾਹ ਚ ਪਤ ਪੰਨਿਆ ਇੰਨੇ ਨਾਲ ਹੋ ਸਕਦੀ, ਕਮਾਈ ਤੋਂ ਬਗੈਰ ਇੱਜ਼ਤ ਨਹੀਂ ਹੋ ਸਕਦੀ ਵਾਹਿਗੁਰੂ ਦੇ ਦਰ ਚ।
ਨਾ ਪਤ ਨਾਨਕ ਦਾ ਨਾ ਪਤ ਹੋ,
ਲੋਕਾਂ ਦੇ ਪਤੀਜਣੇ ਕਰਕੇ ਬੜਾ ਗਿਆਨੀ ਹੈ, ਬੜਾ ਸੰਤ ਹੈ, ਵਾਹਿਗੁਰੂ ਦੇ ਦਰ ਚ ਨਹੀਂ ਇੱਜ਼ਤ ਹੋ ਸਕਦੀ ਇੰਨੇ ਨਾਲ ਹੀ। ਪਰਮੇਸ਼ਰ ਆਪ ਰੱਖੇ, ਆਪ ਨਿਰਵਿਕਾਰ ਜੀਵਨ ਵੇਖੇ, ਨਿਰਹੰਕਾਰ ਵੇਖੇ ਪਰਮੇਸ਼ਰ, ਤਾਂ ਰੱਖਦਾ ਪਾਤ, ਤੇ ਤਾਂ ਪਤੀ ਨਾਲ ਰਹਿ ਸਕਦੀ, ਪਰਮੇਸ਼ਰ ਦੀ ਦਿੱਤੀ ਆਤਮਾ ਕਾਲ ਦਿੱਤੀ ਸਿੱਧ ਹੋ ਕੇ ਰਹਿ ਸਕਦੀ ਹੈ।
ਜਹ ਦੇਖਾ ਤਹ ਰਹਿਆ
ਸਮਾਹੀ, ਪਤ ਹੁੰਦੀ ਜਿੱਥੇ ਵੇਖੀਏ ਉੱਥੇ ਪਰਮੇਸ਼ਰ ਸਾਰੇ ਸਮਾ ਰਿਹਾ, ਵਿਆਪਕ ਹੋ ਰਿਹਾ ਹੈ।
ਸੁਧ ਬਿਨ ਦੂਜੀ ਨਾਹੀ ਜਾ,
ਪਰਮੇਸ਼ਰ ਤਾਂ ਇੱਥੋਂ ਬਗੈਰ ਦੂਸਰੀ ਜਗ੍ਹਾ ਨੀ ਕੋਈ ਬਖਸ਼ੀ ਜਾਣ ਵਾਸਤੇ, ਮਿਲਣ ਵਾਸਤੇ।
ਕੋ ਕਰੇ ਕੀਤਾ ਕਿਆ ਹੋ,
ਜੇ ਕੋਈ ਯਤਨ ਕਰ ਵੀ ਲਵੇ ਤਾਂ ਉਹਦੇ ਕੀਤੇ ਦਾ ਕੀ ਹੁੰਦਾ ਹੈ, ਹੰਕਾਰ ਨਾਲ ਹੀ ਮਰ ਜਾਂਦਾ ਹੈ।
ਇਸ ਨੂੰ
ਜੇ ਕੋਈ ਕਰੇ ਚੰਗਾਰੀ ਮਨ ਚ ਬਹੁਤ ਵਫਾਵ ਹੈ, ਇੱਥੇ ਗੁਣੇ ਪਿਆ ਜਗਾਈਆਂ ਦੇ ਨਾ ਪਛੋ
ਪਾਵੀ,
ਸੱਚਾ ਪਾਤਸ਼ਾਹ ਆਪ ਗੁਰਾਂ ਦੁਆਰਾ ਨਾਮ ਦਾਤ ਬਖਸ਼ੇ, ਸੋ ਪੁਰਖ ਪ੍ਰਾਪਤ ਕਰ ਸਕਦੇ ਹੋਰ ਨੀ ਕੋਈ।
ਹੁਣ ਉੱਠ ਚੱਲਣਾ ਮੋਹਤ ਚੇਤਾ,
ਪਹਿਲਾਂ ਵਿਰਾਗ ਚਿੱਤ ਚ ਹੋਣਾ ਚਾਹੀਦਾ ਹੈ, ਹੁਣੇ ਉੱਠ ਕੇ ਚਲੇ ਜਾਣਾ ਹੈ। ਮੋਹਤ ਅੱਧੀ ਘੜੀ ਦਾ ਕੀ ਅਰਸ਼ਾ ਬਣਾਉਂਦੇ ਹੋ, ਚੇਤਾਲ ਇਦੋਂ ਵੀ ਸੀਗਰ ਚਲੇ ਜਾਣਾ ਹੈ, ਇਹ ਨੀ ਹੁਣੇ ਉੱਠ ਕੇ ਤੁਰ ਪੈਣਾ, ਦੁਨੀਆਂ ਦੁੱਖੂ ਚ ਕਰ ਜਾਣਾ।
ਮੋਹ ਦੇਸਾ ਗੁਣ ਨਹੀਂ
ਨਾਈ, ਨਾ ਸਰਦਾ ਹੈ ਸਾਡੇ ਚਿੱਤ ਚ, ਨਾ ਨਿਮਰਤਾ ਨਾਲ ਭਜਨ ਹੈ, ਨਾ ਪ੍ਰੇਮ ਹੈ। ਕੀ ਵਾਹਿਗੁਰੂ ਅੱਗੇ ਜਾ ਕੇ ਮੂੰਹ ਦਿਆਂਗੇ ਪਰਲੋਕ ਚ, ਗੁਣ ਤਾਂ ਸਾਡੇ ਨਾਲ ਕੋਈ ਵੀ ਨੀ, ਕਿਸੇ ਦਾ ਭਲਾ ਨੀ ਕੀਤਾ, ਕੋਈ ਪਰਉਪਕਾਰ ਨੀ ਕੀਤਾ, ਕੋਈ ਗੁਣ ਸਾਡੇ ਚ ਆਇਆ ਨੀ, ਇਉਂ ਕਿਹੜਾ ਮੂੰਹ ਲੈ ਕੇ ਪਰਮੇਸ਼ਰ ਦਰਜ ਦਿਆਂਗੇ, ਜਾਵਾਂਗੇ ਅਸੀਂ ਕੀ ਉੱਤਰ ਦਿਆਂਗੇ ਜੇ ਇੰਨੇ ਕੁਕਰਮ ਕਰਦੇ ਆਏ ਹਾਂ?
ਜੈਸੀ ਨਜ਼ਰ ਕਰੇ ਤੈਸਾ
ਹੋਏ। ਇਹ ਭਾਈ ਛੁਟਕਾਰਾ ਇਸ ਗੱਲ ਚ ਸ਼ਬਦ ਦੀ ਸਮਾਪਤੀ ਚ ਕਹਿੰਦੇ ਆ, ਜਿਹੀ ਜੀ ਜੀਆਂ ਦੀ ਕਰਨੀ ਹੈ ਉਹਦੇ ਅਨੁਸਾਰ, ਜਿਹੀ ਵਾਹਿਗੁਰੂ ਨਿਸਕਾਮ ਕਰਮਾਂ ਅਨੁਸਾਰ ਨਜ਼ਰ ਕਿਰਪਾ ਦ੍ਰਿਸ਼ਟੀ ਕਰਦਾ ਹੈ, ਤੈਸਾ ਫਲ ਉਸ ਪੁਰਖ ਨੂੰ ਹੋ ਜਾਂਦਾ ਹੈ।
ਬਿਨ ਨਜ਼ਰੀ ਨਾਨਕ ਨਹੀਂ
ਕੁੰਜੀ ਹੈ ਸ਼ਬਦ ਚ ਉੱਤਰ ਦੀ। ਬਿਨਾਂ ਵਾਹਿਗੁਰੂ ਦੀ ਨਜ਼ਰ ਤੋਂ ਕੋਈ ਕਿਸੇ ਨੂੰ ਫਲ ਨਹੀਂ ਪ੍ਰਾਪਤ ਹੁੰਦਾ, ਕੋਈ ਤਰੱਕੀ ਨਹੀਂ ਕਰ ਸਕਦਾ। ਗੁਰੂ ਸਾਹਿਬ ਜੀ ਕਹਿੰਦੇ ਹਨ ਇਹ ਉੱਤਰ ਤਾਂ ਦਿੱਤਾ ਹੈ, ਪਰ ਸਾਹਿਬ ਤੀਜੇ ਪਾਤਸ਼ਾਹ ਜੋ ਗੁਰਦਾ ਦੇ ਮਾਲਕ ਹੋਏ, ਉਸ ਵੇਲੇ ਸਿੱਖਾਂ ਨੂੰ ਬੇਨਤੀ ਕੀਤੀ ਕਿ ਗਰੀਬ ਨਵਾਜ ਇਸ ਸ਼ਬਦ ਦੀ ਸਾਨੂੰ ਸਮਝ ਨਹੀਂ ਪਈ, ਸਿਰਦਾ ਤਪਦਾ ਰਹਿੰਦਾ, ਕਿਵੇਂ ਸ਼ਾਂਤ ਹੋਵੇ ਤੇ ਕਿਵੇਂ ਸਿਮਰਿਆ ਜਾਵੇ। ਤਾਂ ਤੀਜੇ ਪਾਤਸ਼ਾਹ ਨੇ ਕਰਤਾਰਪੁਰ ਸਾਹਿਬ ਵੀਰ ਜੀ ਮਹੱਲਾ ਤੀਜਾ, ਇਸ ਵੀਰ ਜੀ ਮਹੱਲਾ ਪਹਿਲਾਂ ਛਪਿਆ ਸੀ, ਤੀਜਾ ਚਾਹੀਦਾ ਸਾਰੀਆਂ ਪੋਥੀਆਂ ਤੇ, ਦੋਨੇ ਸਾਹਿਬ ਵਿਚ ਵੀ ਤੀਜਾ ਹੀ ਇੱਥੇ ਮਹੱਲਾ ਤਨਾ। ਤੀਜੇ ਪਾਤਸ਼ਾਹ ਦਾ ਇਹ ਸ਼ਬਦ ਹੈ। ਗੁਰੂ ਨਾਨਕ ਸਾਹਿਬ ਦੇ ਸ਼ਬਦ ਦੀ ਬਾਬਤ ਸ਼ੰਕਾ ਕੀਤੀ ਸਿੱਖਾਂ ਨੇ, ਹੈ ਤਾਂ ਲਿਖਾ ਵੀ ਨਜ਼ਰ ਕਰਕੇ ਹੁੰਦਾ, ਪਰ ਤੀਜੇ ਪਾਤਸ਼ਾਹ ਦੇ ਪਾਸ ਹੋਰ ਖੁਲਾਸਾ ਖੋਲਣ ਵਾਸਤੇ ਪੁੱਛਿਆ ਤਾਂ ਮਹਾਰਾਜ ਤੀਜੇ ਪਾਤਸ਼ਾਹ ਉਚਾਰਦੇ ਹੈ, ਇਹ ਪ੍ਰਸ਼ਨ ਸਿੱਖਾਂ ਦੇ ਅਨੁਸਾਰ ਹੈ, ਪਹਿਲੇ ਪਾਤਸ਼ਾਹ ਦੀ ਬਾਣੀ ਸਭ ਤੀਜੇ ਦਾ ਹੀ ਆ ਰਿਹਾ ਹੈ, ਸ਼ੰਕਾ ਨੂੰ ਕਰੇ ਕਿਉਂ ਵੀ ਆ ਗਿਆ ਇੱਥੇ।
ਪਨਾਸਰੀ ਮਹੱਲਾ ਤੀਜਾ ਨਜ਼ਰ ਕਰੇ ਤਾਂ ਸਿਮਰਿਆ ਜਾ।
ਇਹ ਭਾਈ ਕਈਆਂ ਤੇ ਬੀੜਾਂ ਤੇ ਛਪਿਆ ਹੁੰਦਾ ਮਹੱਲਾ ਪਹਿਲਾ, ਇਹ ਤੀਜਾ ਸਮਝਣਾ ਸ਼ੁੱਧ ਹੈ।
ਨਜ਼ਰ ਕਰੇ ਤਾਂ ਸਿਮਰਿਆ ਜਾ।
ਇਹ ਭਾਈ ਸਤਿਗੁਰੂ ਜੀ ਕਹਿੰਦੇ, ਵੇਖੋ ਤੁਸੀਂ ਕਹਿੰਦੇ ਜੀ ਇਹਦਾ ਕੀ ਉੱਤਰ ਹੈ, ਕਹਿੰਦੇ ਕਿਰਪਾ ਦ੍ਰਿਸ਼ਟੀ ਜਦੋਂ ਕਰੇ ਤਾਂ ਹੀ ਸਿਮਰਿਆ ਜਾਂਦਾ ਨਾ, ਪੂਰਵਲੇ ਪੁੰਨਾਂ ਦਾ ਪ੍ਰੇਰਿਆ ਹੋਇਆ, ਜਦੋਂ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰੇ ਤਾਂ ਮਹਾਰਾਜ ਦਾ ਸਿਮਰਨ ਕੀਤਾ ਜਾਂਦਾ ਹੈ।
ਆਤਮਾ ਦ੍ਰਵੈ ਰਹਿ ਲਿਵ ਲਾਈ,
ਹਰ ਵਕਤ ਭਾਈ ਲਿਵ ਲਾਈ ਰੱਖੇ ਉਪਾਅ ਹੈ, ਆਤਮਾ ਮਨ ਢਲ ਜਾਵੇ ਜਦੋਂ ਪਰਮੇਸ਼ਰ ਚ ਉਦੋਂ ਨਜ਼ਰ ਹੁੰਦੀ, ਹਰ ਵਕਤ ਲਿਵ ਲਾਈ ਰੱਖੇ ਇਹ ਸਾਧਨ ਕਰੇ, ਇਹ ਸਾਧਨ ਕਰਕੇ ਮਨ ਢਲਦਾ ਹੈ ਤੇ ਫੇਰ ਨਜ਼ਰ ਆਤਮਾ ਮਨ ਢਲ ਜਾਂਦਾ ਹੈ ਤੇ ਲਿਵ ਲਾ ਕੇ ਬਿਰਤੀ ਨੂੰ ਜੋੜਨੇ ਕਰਕੇ ਜਦੋਂ ਅੰਤਾ ਕਰਨ ਢਲ ਜਾਂਦਾ ਹੈ,
ਰਹਿ ਲਿਵ ਲਾ
ਫਿਰ ਹਰ ਵਕਤ ਲਿਵ ਲਾਈ ਰੱਖਦਾ ਹੈ।
ਆਤਮਾ ਪ੍ਰਾਤਮਾ ਏਕੋ ਕਰੇ,
ਆਤਮਾ ਜੋ ਜੀਵ ਆਤਮਾ ਹੈ, ਪ੍ਰਾਤਮਾ ਜੋ ਪਰਤਕ ਆਤਮਾ, ਇੱਥੇ ਬ੍ਰਹਮ ਚੇਤਨ ਹੀ ਸਮਝਣਾ, ਮਾਇਆ ਸਬਲ ਜੋ ਈਸ਼ਵਰ ਹੈ ਇਹਦੀ ਏਕਤਾ ਕਰੇ।
ਅੰਤਰ ਕੀ ਦੁਬਦਾ ਅੰਤਰ ਮਰੇ,
ਜਿਹੜੀ ਅੰਤਰ ਪੜਦਾ ਪਾਉਣ ਵਾਲੀ ਦੁਬਦਾ ਹੈ ਨਾ, ਮਾਇਆ ਤੇ ਵਿਦਿਆ ਕਰਕੇ, ਮਾਇਆ ਵਿਦਿਆ ਮਿਲ ਮਿਲ ਪਾਸੇ, ਇਹ ਮਾਇਆ ਤੇ ਵਿਦਿਆ ਮਿਲ ਮਿਲ ਕੇ ਭਾਸ਼ ਰਹੀਆਂ ਹਨ, ਅਵਿਦਿਆ ਕਰਕੇ ਅਲਪਗਤਾ ਤੇ ਖੱਟ ਵਕਾਰ ਹੈ, ਮਾਇਆ ਕਰਕੇ ਸਰਵਗਤਾ ਤੇ ਖੱਟ ਗੁਣ ਹਨਗੇ। ਇਹ ਜਿਹੜੇ ਅੰਦਰ ਪਏ ਨਾ ਦੁਬਦਾ, ਅੰਦਰ ਵਿਚਿਤਾ ਆਪਣਾ ਈਸ਼ਵਰ ਸਰਵਗਤਾ ਆਦਿਕ, ਜੀਵ ਚ ਅਲਪਗਤਾ ਆਦਿਕ, ਇਹ ਅੰਦਰਲੀ ਦੁਬਦਾ ਅੰਤਰ ਪਰਦਾ ਪਾਉਣ ਵਾਲੀ ਬ੍ਰਹਮ ਤੇ ਜੀਵ ਚ ਇਹਨੂੰ ਅੰਦਰੋਂ ਹੀ ਮਾਰ ਦੇਵੇ ਗਿਆਨ ਕਰਕੇ।
ਗੁਰ ਪ੍ਰਸਾਦੀ ਪਾਇਆ ਜਾਏ,
ਅੰਤਰ ਕੀ ਦੁਬਦਾ ਅੰਤਰ ਮਰੇ, ਅੰਤਰ ਕੀ ਪਰਦਾ ਪਾਉਣ ਵਾਲੀ ਦੁਬਦਾ ਜਿਹੜੀ ਅੰਤਰ ਅੰਦਰੋਂ ਹੀ ਮਰੇ ਨਿਵਰਤ ਹੋ ਜਾਵੇ।
ਗੁਰ ਪ੍ਰਸਾਦੀ ਪਾਇਆ ਜਾਏ,
ਇਸ ਪ੍ਰਕਾਰ ਭਾਈ ਸਤਿਗੁਰਾਂ ਦੀ ਕਿਰਪਾ ਹੁੰਦੀ ਹੈ, ਜਦੋਂ ਇਹ ਦੁਬਦਾ ਗੁਰਾਂ ਦੀ ਕਿਰਪਾ ਨਾਲ ਮਿਟਦੀ ਹੈ ਤਾਂ ਗੁਰਾਂ ਦੀ ਕਿਰਪਾ ਕਰਕੇ ਵਾਹਿਗੁਰੂ ਪਾਇਆ ਜਾਂਦਾ ਹੈ।
ਹਰ ਸਿਉ ਚਿੱਤ ਲਾਗੈ ਫਿਰ ਕਾਲ ਨਾ ਖਾਏ,
ਜਦੋਂ ਪਰਮੇਸ਼ਰ ਨਾਲ ਗੁਰਸਿੱਖੋ ਚਿੱਤ ਜੁੜ ਜਾਵੇ ਫਿਰ ਕਾਲ ਨੀ ਭਖਣ ਕਰਦਾ, ਕਾਲ ਨੀ ਖਾ ਸਕਦਾ ਹੈ।
ਰਹਾਉ ਸੱਚ ਸਿਮਰਿਆ ਹੋਵੇ ਪਰਗਾ,
ਜਦੋਂ ਸੱਚੇ ਨਾਮ ਦਾ ਸਿਮਰਨ ਕਰੀਏ ਉਦੋਂ ਹਿਰਦੇ ਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ।
ਤੇ ਬਿਖਿਆ ਮਹਿ ਰਹਿ ਉਦਾ,
ਸੱਚ ਦੇ ਸਿਮਰਨ ਵਾਸਤੇ ਇਸ ਕਰਕੇ ਬਿਖਿਆ ਮਾਇਆ ਵੱਲੋਂ ਚਿੱਤ ਨੂੰ ਉਪਰਾਮ ਰੱਖਣਾ ਚਾਹੀਦਾ ਹੈ, ਵਿਸ਼ਿਆਂ ਵੱਲੋਂ ਵੀ ਉਦਾਸ ਰਹਿਣਾ ਚਾਹੀਦਾ ਤਾਂ ਸੱਚ ਦਾ ਸਿਮਰਨ ਹੋ ਸਕਦਾ ਹੈ।
ਸਤਿਗੁਰ ਕੀ ਐਸੀ ਵਡਿਆਈ,
ਇਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਇਹੀ ਜੀ ਵਡਿਆਈ ਹੈ।
ਪੁੱਤਰ ਕਲੱਤਰ ਵਿੱਚੇ ਗਤ ਪਾ,
ਭਾਵੇਂ ਪੁੱਤਰ ਹੋਣ ਭਾਵੇਂ ਇਸਤਰੀ ਹੋਵੇ ਭਾਵੇਂ ਨੋਹਾਂ ਹੋਣ, ਉਹਨਾਂ ਦੇ ਵਿੱਚ ਮਿਲ ਕੇ ਮੁਕਤੀ ਪਾ ਲਈ ਦੀ ਹੈ। ਪੁੱਤਰ ਗਿਆਨ ਹੋ ਜਾਵੇ ਅਤੇ ਇਸੇ ਪ੍ਰਕਾਰ ਸਮਤੀ ਰੂਪ ਕਲੱਤਰ ਇਸਤਰੀ ਹੋਵੇ ਤੇ ਪੁੱਤਰ ਬ੍ਰਹਮ ਗਿਆਨ ਰੂਪੀ ਪੁੱਤਰ ਹੋਵੇ, ਭਗਤੀ ਰੂਪ ਕਲੱਤਰ ਇਸਤਰੀ ਹੋਵੇ ਤੇ ਫੇਰ ਵਿੱਚੇ ਇਸ ਦੇਹ ਦੇ ਮੁਕਤ ਪਾ ਲਈ ਦੀ ਹੈ।
ਐਸੀ ਸੇਵਕ ਸੇਵਾ ਕਰੇ,
ਸੁਧ ਬੁੱਧੀ ਕਲੱਤਰ ਇਸਤਰੀ ਹੋਵੇ ਤੇ ਬ੍ਰਹਮ ਗਿਆਨ ਰੂਪੀ ਪੁੱਤਰ ਹੋਵੇ, ਫੇਰ ਦੇਹ ਦੇ ਵਿੱਚ ਕਲਿਆਣ ਪਾ ਲਈ ਦੀ ਹੈ। ਬਾਹਰੋਂ ਗ੍ਰਸਤਾਦ ਕਾਂਜ ਵੀ ਪਾ ਲਈਦੀ ਹੈ।
ਐਸੀ ਸੇਵਕ ਸੇਵਾ ਕਰੇ,
ਸੇਵਕ ਭਾਵ ਧਾਰ ਕੇ ਭਾਈ ਸੇਵਾ ਭਗਤੀ ਕਰਨਾ ਕਰੇ।
ਜਿਸਦਾ ਜੀਉ ਤਿਸ ਆਗੈ
ਧਰੈ, ਵਾਹਿਗੁਰੂ ਨੇ ਆਪਾਂ ਨੂੰ ਜੀ ਦਾਨ ਦਿੱਤਾ, ਮਨੁੱਖਾ ਜਨਮ ਦਿੱਤਾ, ਇਹ ਜ਼ਿੰਦਗੀ ਉਸੇ ਦੇ ਅੱਗੇ ਅਰਪ ਕੇ ਰੱਖ ਦੇਵੇ, ਆਪਣਾ ਆਪਣਾ ਕੁਛ ਰੱਖੇ।
ਵਾਹਿਗ ਭਾਵ ਹੈ ਸੂ ਪਰਵਾ,
ਜੇ ਮੇਰੇ ਵਾਹਿਗੁਰੂ ਨੂੰ ਭਾ ਜਾਵੇ ਨਾ ਉਹਦੀ ਇਹ ਕਰਨੀ ਸਭ ਕੁਛ ਅਰਪਣ ਰੂਪ, ਤਾਂ ਉਹ ਪ੍ਰਮਾਣਿਕ ਸਫਲਾ ਹੋ ਜਾਂਦਾ ਹੈ।
ਤੂੰ ਸੇਵਕ ਦਰਗਹਿ ਪਾਵੈ ਮਾਨ,
ਉਹ ਮਹਾਰਾਜ ਦਾ ਸੇਵਕ ਹੈ, ਦਰਗਾਹ ਸੱਚਖੰਡ ਚ ਮਾਣ ਸਤਿਕਾਰ ਪਾਉਂਦਾ ਹੈ, ਦਰ ਅੰਦਰ ਗਏ ਤੁਰਿਆ ਪਦ ਵਿਚ ਮਾਣ ਗਿਆਨ ਦਾ ਖੜ ਪ੍ਰਮਾਣਾ ਦਾ ਜੋ ਵਿਧੀ ਪੱਖ ਦੁਆਰਾ ਵਿਸ਼ੇ ਉਸ ਮਾਨ ਗਿਆਨ ਨੂੰ ਪਾ ਲੈਂਦਾ ਹੈ।
ਸਤਿਗੁਰ ਕੀ ਮੂਰਤ ਹਿਰਦੈ ਵਸਾਏ,
ਸਤਿਗੁਰੂ ਸਾਹਿਬ ਦੀ ਮੂਰਤ ਗੁਰ ਸ਼ਬਦ ਹੈ, ਗੁਰਮੂਰਤ ਗੁਰਸ਼ਬਦ ਹੈ, ਭਾਈ ਗੁਰਦਾਸ ਸਾਹਿਬ ਨਿਰਣਾ ਕੀਤਾ ਹੈ, ਇਉਂ ਛਿਆਂ ਸਰੂਪਾਂ ਚ ਵਰਦੇ ਹੋਏ ਭਾਈ ਗੁਰਦਾਸ ਨੇ ਕਿਹਾ, ਫੇਰ ਵੀ ਗੁਰਮੂਰਤ ਗੁਰਸ਼ਬਦ ਰੂਪ ਹੋ ਕੇ ਵਰਦੇ ਹੈ। ਸਤਿਗੁਰਾਂ ਦੇ ਮੂਰਤ ਸਰੂਪ ਨੂੰ, ਸੱਚੇ ਆਨੰਦ ਸਰੂਪ ਨੂੰ, ਸਤਿਗੁਰੂ ਸਾਹਿਬ ਦਾ ਸਰੂਪ ਜੋ ਅਕਾਲ ਮੂਰਤ ਗੁਰਦੇਵ, ਅਕਾਲ ਸਰੂਪ ਗੁਰਦੇਵ ਜੀ ਨੂੰ, ਮਾਨਸਿਕਾ ਕਾ ਰੂਪ ਨਾ ਜਾਣ, ਮੇਰੀ ਨਮਾਨੇ ਮਾਨ, ਜੋ ਮਨੁੱਖ ਦੀ ਦੇਹ ਨਾ ਸਮਝੋ ਗੁਰੂ ਸਾਹਿਬ ਜੀ ਨੂੰ, ਜੋਤੀ ਸਰੂਪ ਕਰੋੜਾਂ ਬ੍ਰਹਿਮੰਡ ਦੇ ਰੋਮ ਰੋਮ ਚ ਰੱਖੇ ਹੋਏ ਹੈ, ਉਹ ਸਤਿਗੁਰੂ ਦਾ ਸਰੂਪ ਹੈ, ਹਿਰਦੇ ਚ ਵਸਾਉਣਾ ਕਰੇ।
ਜੋ ਇੱਛਾ ਸੂਈ ਫਲ ਪਾ,
ਜੋ ਵੀ ਇੱਛਾ ਚਿਦਮਣੀ ਕਰੇਗਾ, ਸੋ ਧਰਮ ਅਰਥ ਕਾਮ ਮੁਖ ਸਾਰੇ ਫਲ ਪਾ ਲਏਗਾ।
ਸਾਚਾ ਸਾਹਿਬ ਕਿਰਪਾ ਕਰੇ,
ਸਾਚਾ ਸਾਹਿਬ ਮਾਲਕ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਜੇ ਕਰ ਦੇਵੇ,
ਤੂੰ ਸੇਵਕ ਜਮ ਤੇ ਕੈਸਾ ਡਰੇ,
ਉਹ ਮਹਾਰਾਜ ਸੇਵਕ ਬਣ ਜਾਂਦਾ ਹੈ, ਰਾਗ ਦੁਆਖ ਤੋਂ ਰਹਿਤ, ਮਾਣ ਅਮਾਨ ਤੋਂ ਰਹਿਤ ਹੋ ਕੇ, ਫਿਰ ਜਮ ਤੋਂ ਕਿਸ ਪ੍ਰਕਾਰ ਡਰਨਾ, ਭੈ ਨੀ ਰਹਿੰਦਾ ਜਮਾਂ ਦਾ ਉਹਨਾਂ ਨੂੰ।
ਭਾਰਤ ਨਾਨਕ ਕਰੇ ਵਿਚਾਰ,
ਕਸਮ ਕਰਦੇ ਨੂੰ ਸਤਿਗੁਰੂ ਨਾਨਕ ਦੇਵ ਜੀ ਉਹ ਸਰੂਪ ਦਾ ਵਿਚਾਰ ਕਰੇ,
ਸਾਚੀ ਬਾਣੀ ਤਿਉਂ ਧਰੇ ਪਿਆਰ,
ਮਾਰਾ ਵਿਚਾਰ ਕੀ ਹੈ, ਸੱਚੀ ਬਾਣੀ ਜਿਹੜੀ ਤੁਰਕੀ ਇਹਦੇ ਨਾਲ ਪਿਆਰ ਕਰੇ, ਆਪਣਾ ਜੀਵਨ ਬਣਾ ਲਵੇ ਬਾਣੀ ਨੂੰ।
ਤਾਕੂ ਪਾਵੈ ਮੂਖ ਦੁਆਰ,
ਮੁਕਤੀ ਦਾ ਦੁਆਰ ਗਿਆਨ ਪੁਰਖ ਪਾ ਸਕਦਾ, ਦੁਆਰ ਸੰਸਾਰ ਤੋਂ ਮੁਕਤੀ ਪਾ ਸਕਦਾ, ਦੁਆਰਿਆਂ ਵਾਲੇ ਸਰੀਰਾਂ ਤੋਂ ਮੁਕਤ ਪਾ ਸਕਦਾ। ਜੇ ਤੋਂ
ਜਪ ਤਪ ਸਭ ਇਹੋ ਸ਼ਬਦ ਹੈ ਸਾਰ,
ਇਹ ਜਿਹੜਾ ਸ਼ਬਦ ਹੈ ਨਾ ਗੁਰਾਂ ਦਾ ਉਪਦੇਸ਼, ਸਾਰੇ ਜਪ ਕਰ ਲਏ ਉਸ ਨੇ, ਸਾਰੇ ਤਪ ਕਰ ਲਏ, ਇਹ ਸਾਰ ਅਸਲੀ ਸਿਧਾਂਤ ਹੈ, ਤੱਤ ਹੈ ਗੁਰੂ ਨਾਨਕ ਸਾਹਿਬ ਦਾ ਸ਼ਬਦ, ਬ੍ਰਹਮੀ ਸਾਰਿਆਂ ਚ ਸਾਰ ਰੂਪ ਹੈ, ਇਹੋ ਹੀ ਜਪ ਤਪ ਸਮਝੋ, ਉਹਦੇ ਵਿਚ ਨਿਸ਼ਚਾ ਕਰਨਾ ਜਿਹੜਾ।
ਧਨਾਸਰੀ ਮਹੱਲਾ ਪਹਿਲਾ, ਜੀਓ ਤਪਤ ਹੈ ਬਾਰੂ ਬਾਰ,
ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਿਸ ਵੇਲੇ ਦੁਕਾਲਪੁਰ ਗਏ ਹਨ, ਉੱਥੇ ਲੋਕਾਂ ਨੇ ਮਹਾਰਾਜ ਜੀ ਨੂੰ ਬੈਠਣ ਨਾ ਦਿੱਤਾ, ਜਿੱਥੇ ਬੈਠਣ ਮਸ਼ਕਰੇ ਲੋਕ ਇਕੱਠੇ ਹੋਏ ਉੱਥੋਂ ਉਠਾ ਦੇਣ, ਜਿੱਥੇ ਬੈਠਣ ਜਾ ਕੇ ਆਰਾਮ ਕਰਨ ਵਾਸਤੇ ਉੱਥੋਂ ਉਠਾ ਦੇਣ। ਭਾਈ ਮਰਦਾਨੇ ਨੂੰ ਨਾਲ ਲੈ ਕੇ ਬਾਲੇ ਨੂੰ ਮਹਾਰਾਜ ਸਾਹਿਬ ਬਾਹਰ ਚਲੇ ਗਏ ਪਿੰਡ ਤੋਂ, ਤਮਾਸ਼ਬੀਨ ਲੋਕ ਮੁੜ ਗਏ, ਉੱਥੇ ਕੋਹੜੀ ਦੀ ਝੁੱਗੀ ਸੀ ਦੁਪਾਲਪੁਰ ਵਿੱਚ, ਬਾਹਰ ਪਾਈ ਹੋਈ, ਉਹਦੀ ਝੁੱਗੀ ਦੇ ਸਾਹਮਣੇ ਮਹਾਰਾਜ ਸਾਹਿਬ ਬੈਠ ਗਏ ਜਾ ਕੇ। ਜਦੋਂ ਬੈਠ ਗਏ ਉਸ ਕੁਸ਼ਤੀ ਨੂੰ ਸੱਚੇ ਪਾਤਸ਼ਾਹ ਜੀ ਨੇ ਇਹ ਅੰਮ੍ਰਿਤ ਸ਼ਬਦ ਨੂੰ ਸੁਣਾ ਕੇ ਉਸਦਾ ਕੋਹੜ ਮੇੜਤਾ, ਸੱਚੇ ਪਾਤਸ਼ਾਹ ਨੇ ਮਰਦਾਨੇ ਨੂੰ ਕਿਹਾ ਬਾਣੀ ਗਾ, ਬਾਣੀ ਵਿਚਾਰੀਏ ਰਵਾਬ ਵਜਾ, ਇਹ ਬਾਣੀ ਗਾ ਕੇ ਉਹਦਾ ਕੋਹੜ ਮੇਟਿਆ ਕੁਸ਼ਤੀ ਦਾ। ਅਤੇ ਉਥਾਨਕਾ ਵਾਲੇ ਜਿਹੜੇ ਅੰਮ੍ਰਿਤਸਰ ਵਾਲੇ ਹੈ ਉਹ ਕਹਿੰਦੇ ਹੈ ਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਫਕੀਰ ਕੋਹੜੀ ਦਾ ਕੋਹੜ ਹਟਾ ਕੇ ਸੌ ਸੁਹਾਗਣ ਕੋਲੇ ਅੱਗੇ ਭੇਜਿਆ ਸੀ। ਸੌ ਸੁਹਾਗਣ ਕਹਿੰਦਾ ਮੈਂ ਤਾਂ ਨੀ ਕੋਹੜ ਹਟਾਇਆ, ਉਹ ਕਹਿੰਦਾ ਤੂੰ ਹੀ ਹਟਾਇਆ, ਇਹ ਕਹਿੰਦਾ ਵੀ ਮੈਨੂੰ ਹੁਕਮ ਨੀ ਦੱਸਣ ਦਾ, ਚੱਲ ਤੈਨੂੰ ਦਰਸ਼ਨ ਕਰਾਉਣ ਮਹਾਰਾਜ ਦੇ ਕੋਲੇ ਫਿਰ ਆਇਆ ਸੀ। ਇਸ ਪ੍ਰਕਾਰ ਸਾਖੀ ਇਹ ਲਾਉਂਦੇ ਹੈ, ਪਰ ਦੁਪਾਲਪੁਰ ਦੀ ਸਾਖੀ ਨਾਨਕ ਪ੍ਰਕਾਸ਼ ਹੈ, ਸਮਝਣੀ ਹੈ। ਉਹ ਕੋਹੜੀ ਨੂੰ ਕੋਹੜ ਦਾ ਉਤਾਰਿਆ, ਫਿਰ ਜੋ ਰਾਜੀ ਹੋ ਗਿਆ ਸਾਰੇ ਲੋਕ ਆ ਚਰਨੀ ਪਏ। ਹੁਣ ਉਸ ਥਾਂ ਗੁਰਦੁਆਰਾ ਬਣਿਆ ਹੋਇਆ ਜਿੱਥੇ ਕੋਹੜੀ ਦਾ ਉਧਾਰ ਕੀਤਾ ਸੀ, ਉਹਨੂੰ ਉੱਥੋਂ ਦਾ ਮਹੰਤ ਬਣਾ ਕੇ ਮਹਾਰਾਜ ਸਾਰੇ ਲੋਕਾਂ ਨੂੰ ਇਹਦੇ ਰਾਹੀਂ ਉਪਦੇਸ਼ ਦੇ ਕੇ ਨਿਹਾਲ ਕੀਤਾ ਸੀ। ਇਸ ਪ੍ਰਕਾਰ ਇਹ ਨਾਨਕ ਪ੍ਰਕਾਸ਼ ਵਿਚ ਪ੍ਰਸੰਗ ਆਉਂਦਾ, ਉਥਾਨਕਾ ਸਮਝਣੀ।
ਧਨਾਸਰੀ ਮਹੱਲਾ
ਉਹਨਾਂ ਸੌ ਸੁਹਾਗਣ ਦੇ ਨਾਲ ਲਾਈ ਹੈ ਇਹ, ਮਹਾਰਾਜ ਨੂੰ ਪਿੰਗਲਾ ਰਾਜੀ ਕਰਕੇ ਪਿੰਗਲੇ ਨੂੰ ਭੇਜਿਆ ਸੀ, ਉਹਦਾ ਸੌ ਸੁਹਾਗਣ ਦੀ ਪ੍ਰਸੰਗ ਜਿਹੜਾ ਹੈ।
ਧਨਾਸਰੀ ਮਹੱਲਾ ਪਹਿਲਾ, ਜੀਉ ਤਪਤ ਹੈ ਬਾਰੂ ਬਾਰ,
ਮਹਾਰਾਜ ਸਾਹਿਬ ਜੀ ਸ਼ਬਦ ਉਚਾਰਨ ਕਰਦੇ ਹਨ, ਕਹਿੰਦੇ ਜਿਸ ਪ੍ਰਕਾਰ ਭਾਈ ਇਹ ਵੇਖੋ ਕੋਹੜੀ ਜਿਵੇਂ ਰੋਂਦਾ ਹੈ, ਇਉਂ ਜੀਆਂ ਦਾ ਤਪਦਾ ਰਹਿੰਦਾ ਚਿੱਤ ਬਾਰ ਬਾਰ, ਬਾਹਰ ਪਾਣੀ ਜਿਵੇਂ ਬਾਹਰ ਉਬਾਲਿਆ ਹੁੰਦਾ ਬਾਲਿਆ ਹੁੰਦਾ ਅੱਗ ਚ, ਸਾਰੇ ਪਾਣੀ ਜੀ ਨੇ ਐਂ ਜੀ ਤਪਦਾ ਰਹਿੰਦਾ ਜੀਆਂ ਦਾ, ਨਰਕ ਚ ਪੈ ਕੇ, ਈਰਖਾ ਚ ਪੈ ਕੇ, ਗਰਭ ਚ ਪੈ ਕੇ ਇਸ ਤਰ੍ਹਾਂ ਜੀ ਤਪਦੇ ਰਹਿੰਦੇ ਹੈ, ਜੀਵ ਚਿਤ ਤਪਦੇ ਰਹਿੰਦੇ ਹੈ ਬਾਰੋ ਬਾਰ ਪੁਨਾ ਪੁਨਾ ਜੀਆਂ ਦੇ, ਬਾਰੋ ਬਾਰ ਦਰਾਂ ਦਰਾਂ ਕਦੇ ਕਿਸੇ ਦੇਵੀ ਦੇ ਕਿਸੇ ਦੇਵਤੇ ਦੇ ਬਾਰਾਂ ਬਾਰਾਂ ਜਾ ਕੇ ਤਪਦੇ ਰਹਿੰਦੇ ਹੈ। ਜਿਸ ਪ੍ਰਕਾਰ ਸਾਧ ਸੰਗਤ ਜੀ ਬਾਹਰੂ ਰੇਤਾ ਵਾਲਿਆ ਹੁੰਦਾ ਨਾ ਅੱਗ ਵਿਚ ਤੱਤਾ ਕੀਤਾ ਹੁੰਦਾ ਗਰਮ, ਇਸ ਪ੍ਰਕਾਰ ਜੀ ਸਾਰਿਆਂ ਤਪਦੇ ਰਹਿੰਦੇ ਹੈ। ਅਤੇ ਬਾਰੋ ਬਾਰ ਬਾਲਣ ਵਾਲੀ ਅਗਨੀ ਜਿਵੇਂ ਬਾਲੀ ਦੀ ਹੈ ਐ ਅੱਗ ਮੱਚਦੀ ਰਹਿੰਦੀ ਈਰਖਾ ਦੀ ਉਹਨਾਂ ਦੇ ਅੰਦਰ, ਇਹ ਜੀਓ ਵਾਰੀ ਵਾਰੀ ਹਰੇਕ ਜੂਨ ਜੂ ਚ ਬਹਿ ਕੇ ਜਾ ਕੇ ਵਾਰੀ ਵਾਰੀ ਤਪਦੇ ਰਹਿੰਦੇ ਇੰਦਰੀਆਂ ਰੂਪੀ ਬਾਰਾਂ ਵਿਚ, ਕਦੇ ਅੱਖਾਂ ਨਾਲ ਵੇਖਣ ਚ ਤਪਦਾ ਹੈ, ਕਦੇ ਕੰਨਾਂ ਨੂੰ ਉਸਤਤ ਸੁਣਨ ਚ ਤਪਦਾ ਹੈ, ਕਦੇ ਜ਼ਬਾਨ ਦੇ ਸਵਾਦਾਂ ਨਾਲ ਤਪਦਾ ਹੈ, ਐ ਇੰਦਰੀਆਂ ਦੀਆਂ ਹੀ ਤਪਦਾ ਰਹਿੰਦਾ ਹੈ। ਇਸ ਪ੍ਰਕਾਰ ਵਾਰ ਵਾਰ ਪੁਨਾ ਤਪਦਾ ਹੈ ਜੀਵ,
ਤਪ ਤਪ ਖਪੈ ਬਹੁਤ ਬੇਕਾਰ,
ਇਹ ਤਪ ਕਈ ਤਪਾਂ ਨੂੰ ਤਪਦਾ ਰਹਿੰਦਾ, ਮੈਨੂੰ ਸਵਰਗ ਦੇ ਵੱਡੇ ਦਿਵ ਭੋਗ ਪ੍ਰਾਪਤ ਹੋਣ, ਫਿਰ ਤਪ ਨੂੰ ਤਪਦਾ ਹੋਇਆ ਖਪੈ ਖਪਦਾ ਹੈ, ਇੰਦਰ ਪਦਵੀ ਨੂੰ ਪਾ ਕੇ ਬਹੁਤੇ ਵਿਕਾਰਾਂ ਨੂੰ ਭੋਗਦਾ ਹੈ, ਵਿਕਾਰਾਂ ਕਰਕੇ ਗੌਤਮ ਰਿਸ਼ੀ ਬਹਿ ਗਏ ਤੇ ਸ਼ਰਾਫ ਕਰਕੇ ਹਜ਼ਾਰ ਭਗਾਂ ਹੋ ਜਾਂਦੀਆਂ, ਫਿਰ ਸੜਦਾ ਦੁਖੀ ਹੁੰਦਾ ਉਸ ਰੋਗ ਦੇ ਨਾਲ ਬਿਮਾਰੀ ਦੇ ਨਾਲ। ਇਸ ਪ੍ਰਕਾਰ ਤਪ ਤਪ ਖਪੈ, ਚਿੱਤ ਪਹਿਲਾਂ ਕ੍ਰੋਧ ਆਦਿਕਾਂ ਨਾਲ ਤਪਦਾ ਹੈ, ਤੇ ਫਿਰ ਕ੍ਰੋਧ ਕਿਸੇ ਨੂੰ ਨਾਸ਼ ਕਰਨ ਵਾਸਤੇ ਤਪ ਕਰਦਾ ਹੈ, ਕਿਉਂ ਮਾਇਆ ਦੀ ਈਰਖਾ ਦੀ ਤਪਸ਼ੀਲਾ ਦਪਾਇਆ ਹੋਇਆ ਤਪਦਾ ਰਹਿੰਦਾ ਹੈ, ਤੇ ਖਪਦਾ ਰਹਿੰਦਾ ਬਾਹਰੇ ਵਿਕਾਰਾਂ ਦੇ ਭੋਗਣ ਵਿਚ ਖੋਟੀਆਂ ਕਾਰਾਂ ਚ।
ਜੈ ਤਨ ਬਾਣੀ ਵਿਸਰ
ਜਾਣ ਦੀ ਪ੍ਰਾਪਤੀ ਵਾਸਤੇ ਚਿੱਤ ਤਪਦਾ ਹੈ, ਜਦੋਂ ਪ੍ਰਾਪਤ ਪ੍ਰਾਰਥ ਹੋ ਜਾਂਦੇ ਹੈ ਉਦੋਂ ਬਾਹਰੇ ਵਿਕਾਰਾਂ ਨੂੰ ਭੋਗਦਾ, ਫੇਰ ਸਰੀਰ ਤਪਦਾ ਸੜਦਾ ਰੋਗਾਂ ਕਰਕੇ,
ਜੈ ਤਨ ਬਾਣ
ਖਪਦਾ ਨਾਸ਼ ਹੋ ਜਾਂਦਾ ਬਹੁਤ ਵਿਕਾਰਾਂ ਚ ਪਿਆ ਹੋਇਆ।
ਜੈ ਤਨ ਬਾਣੀ ਵਿਸਰ ਜਾ,
ਜਿਨ੍ਹਾਂ ਦੇ ਸਰੀਰ ਸੂਖਮ ਸਰੀਰ ਚੋਂ ਮਨ ਚੋਂ ਸਥੂਲ ਸਰੀਰ ਚੋਂ ਅੰਮ੍ਰਿਤ ਨੂੰ ਬਾਣੀ ਭੁੱਲ ਜਾਂਦੀ ਹੈ ਭਾਈ,
ਉਹ ਪੱਕਾ ਰੋਗੀ ਵਿਲ ਲਾਏ
ਮਰਦਾਨੀਆਂ, ਇਹ ਪੱਕਾ ਰੋਗੀ ਕੋਹੜੀ ਬਰਲਾਪ ਕਰਦਾ ਨਾ, ਸਾਰੇ ਦੇ ਪੱਕੇ ਹੋਏ ਆ ਫੋੜੇ ਵਿਚੋਂ ਪਾਕ ਬਹਿੰਦੀ ਹੈ ਲਹੂ ਬਹਿੰਦਾ, ਐ ਉਹ ਲੋਕ ਬਰਲਾਪ ਕਰਦੇ ਸਮਝਿਆ ਕਰ, ਜੋ ਮਾਤਾ ਦੀ ਬਾਣੀ ਜੀ ਨੂੰ ਭੁੱਲਦੀ ਹੈ, ਉਹਨਾਂ ਦੀਆਂ ਕੋਈ ਨੀਤੀਆਂ ਨਾ ਸਮਝੋ, ਉਹਨਾਂ ਦੇ ਕੋਈ ਵਿਹਾਰ ਚ ਸਿਆਣੇ ਨਾ ਸਮਝੋ, ਉਹ ਕੋਹੜੀ ਵਾਂਗੂ ਬਰਲਾਪ ਕਰਦੇ ਪੱਕੇ ਹੋਏ ਰੋਗੀ ਵਾਂਗੂ, ਇਹ ਸਮਝੋ ਉਹਨਾਂ ਦੇ ਸੁਭਾਅ, ਉਹਨਾਂ ਨੂੰ ਕੋਈ ਗੁਰਮਤ ਦੀ ਪ੍ਰਾਪਤੀ ਨਾ ਸਮਝਣੀ ਚਾਹੀਏ।
ਬਹੁਤਾ ਬੋਲਣ ਝੱਖਣ ਹੋ,
ਜਿਹੜਾ ਭਾਈ ਬਾਹਲਾ ਬਕਵਾਸ ਕਰਦਾ ਰਹਿੰਦਾ ਇਹ ਵੀ ਝੱਖਾਂ ਹੀ ਮਾਰਨੀਆਂ ਹੁੰਦੀਆਂ, ਬਾਹਲਾ ਬੋਲਣਾ ਜਿਹੜਾ ਜੇ ਕੋਈ ਦਰਗੇ ਬਹੁਤਾ ਬੋਲੇ ਨਾ ਪਵੇ ਬਜਾਰੀ, ਜਿਹੜਾ ਦਰਗਾਹ ਚ ਕਚਹਿਰੀ ਚ ਪਾਤਸ਼ਾਹ ਜੀ ਬੋਲੇ ਉਹਨੂੰ ਮਸ਼ਕਰਾ ਸਮਝ ਲੈਂਦੇ ਹੈ, ਇਸੇ ਪ੍ਰਕਾਰ ਜਿਹੜਾ ਬਹੁਤਾ ਬੋਲੀ ਜਾਂਦਾ ਹੈ ਤੇ ਮਹਾਰਾਜ ਸਾਹਿਬ ਜੀ ਉਹਨੂੰ ਝੱਖਣ ਝੱਖਾ ਮਾਰਨ ਵਾਲਾ ਵਿਅਰਥ ਬੋਲਣ ਵਾਲਾ ਹੁੰਦਾ ਹੈ ਮਹਾਰਾਜ ਦੀ ਨਿਗਾਹ ਚ,
ਬਿਨ ਬੋਲੇ ਜਾਣ ਸਭ ਸੁਰ,
ਜਦੋਂ ਸ਼ਾਸਤਰਾਂ ਦੀਆਂ ਬੜੀਆਂ ਯੁਕਤੀਆਂ ਪ੍ਰਮਾਣ ਬੋਲਦਾ ਹੈ ਤੇ ਧਾਰਨ ਨਹੀਂ ਕਰਦਾ, ਇਸ ਪ੍ਰਕਾਰ ਝੱਖਾਂ ਹੀ ਮਾਰਨੀਆਂ ਹੁੰਦੀਆਂ ਹਨ ਉਸ ਦੀਆਂ,
ਬੋਲੇ ਜਾਣੇ ਸਭ ਸੁਰ,
ਮੇਰਾ ਵਾਹਿਗੁਰੂ ਤਾਂ ਬਿਨਾਂ ਬੋਲੇ ਤੋਂ ਸਾਰਿਆਂ ਦੀ ਸੋ ਘੜਸੋ ਨੂੰ ਜਾਣਦਾ ਖਬਰ ਨੂੰ ਜਾਣਦਾ, ਉਹ ਪਰਮੇਸ਼ਵਰ ਹੈ, ਬਿਨ ਬਕਨੇ ਬਿਨ ਕਹਿਣ ਕਹਾਵਨ ਅੰਤਰਜਾਮੀ ਜਾਨ
ਰਹਾਉ, ਜਿਨ ਕੰਨ ਕੀਤੇ ਅੱਖੀ ਨਾਕ,
ਜਿਸ ਵਾਹਿਗੁਰੂ ਨੇ ਸਾਨੂੰ ਕੰਨ ਦਿੱਤੇ ਮਹਾਰਾਜ ਦਾ ਨਾਂ ਸੁਣਨ ਵਾਸਤੇ, ਇਹ ਸਰਵ ਨੂੰ ਮੇਰੇ ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸੱਤ ਬਾਣੀ, ਇਹ ਕੰਨ ਮਹਾਰਾਜ ਦਾ ਜਸ ਸੁਣਨ ਵਾਸਤੇ ਮਾਰਨ ਲਾਏ ਸਾਡੇ ਇੱਕ ਸਰੀਰ ਨਾਲ
ਅੱਖੀ ਨਾਕ,
ਅੱਖਾਂ ਸਾਧ ਸੰਗਤ ਦੇ ਦਰਸ਼ਨ ਕਰਨ ਵਾਸਤੇ ਦਿੱਤੀਆਂ, ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ, ਕਿਉਂਕਿ ਅੱਖਾਂ ਨਾਲ ਨੈਣ ਨਾ ਦੇਖੇ ਸਾਧ ਸੇ ਨੈਣ ਬਿਹਾਲਿਆ, ਕਰਨ ਸੁਣੀ ਨਾਦ ਕਰਨ ਮੁੰਦ ਘਾਲਿਆ, ਸ਼ਬਦ ਨੀ ਜਿਹੜੇ ਕੰਨ ਸੁਣਦੇ ਉਹ ਸ਼ਿਕਾ ਪਾ ਕੇ ਉਹਨੂੰ ਨਾਸ ਮੁੰਦ ਦੇਣਾ ਚਾਹੀਦਾ ਹੈ ਜਿਹਾਂ ਨੂੰ, ਸੋ ਇਸੇ ਪ੍ਰਕਾਰ
ਨਾਗ
ਨੱਕ ਦਿੱਤਾ ਹੈ ਮਹਾਰਾਜ ਦੇ ਚਰਨਾਂ ਕਮਲਾਂ ਦੀ ਮਹਿਕ ਲੈਣ ਨੂੰ, ਚਰਨਾਂ ਕਮਲਾਂ ਦੇ ਉੱਤੇ ਮੱਥਾ ਰੱਖ ਕੇ ਮਹਾਰਾਜ ਦੇ ਗੁਰੂ ਸਾਹਿਬ ਦੇ ਖੁਸ਼ਬੂ ਪ੍ਰੀਤੀ ਦੀ ਪ੍ਰਾਪਤ ਕਰਨ ਵਾਸਤੇ, ਨੱਕ ਸਵਾਸ ਸਾਰੇ ਸਫਲੇ ਕਰਨ ਵਾਸਤੇ ਨੱਕ ਜਸ ਵਾ ਅੱਖਾਂ ਦਿੱਤੀਆਂ ਨੇ ਤੇ ਜਸ ਰੂਪੀ ਨੱਕ ਦਿੱਤਾ ਹੈ, ਨੱਕ ਤੋਂ ਬਿਨਾਂ ਨਗਟਾ ਚੰਗਾ ਨਹੀਂ ਲੱਗਦਾ, ਕਿਉਂ ਜਸ ਨਾਮ ਦਾ ਕਰੇ ਤੋਂ ਬਗੈਰ ਆਦਮੀ ਨਗਟਾ ਭਾਵੇਂ ਕਿਵੇਂ ਸਾਧਨਾ ਦੇ ਅੰਗ ਹੋਣ,
ਜਿਨ ਜੇਵਾ ਦਿੱਤੀ ਬੋਲੇ ਤਾਂ
ਜਿਸ ਵਾਹਿਗੁਰੂ ਨੇ ਜ਼ਬਾਨ ਆਪਾਂ ਨੂੰ ਦਿੱਤੀ ਹੈ ਤਾਤ ਤਰਜ ਆਪਣਾ ਸਿਧਾਂਤ ਬੋਲਣ ਵਾਸਤੇ ਤਾਤ ਪਿਆਰੇ ਬਚਨ ਬੋਲਣ ਵਾਸਤੇ ਤਾਤ ਪਿਆਰੇ ਬਚਨ ਬੋਲਣ ਵਾਸਤੇ ਜ਼ਬਾਨ ਦਿੱਤੀ ਹੈ ਕਿਸੇ ਨੂੰ ਕੌੜਾ ਬਚਨ ਬੋਲਣਾ ਕਿਸੇ ਨੂੰ ਦੁਖਦਾਇਕ ਬਚਨ ਬੋਲਣਾ ਇਸ ਵਾਸਤੇ ਨਹੀਂ ਆਪਦਾ ਤਤ ਸਿਧਾਂਤ ਆਪਦਾ ਦੱਸਣ ਵਾਸਤੇ ਜ਼ਬਾਨ ਦਿੱਤੀ ਹੈ ਤਾਤ ਹੇ ਪਿਆਰੇ ਜਵਾਨ ਕਰਕੇ ਪਿਆਰੇ ਬਚਨ ਬੋਲੇ ਤਰੇ ਬਚਨ ਕੇ ਬੋਲ ਤੇ ਹੋਤ ਪ੍ਰਬੋਧ ਪ੍ਰਭੋਨ
ਜਿਨ ਮਨ
ਰਾਜੇ ਤੇਰੇ ਬਾਣੀ ਪਰੋਂ ਜਾਵੇ ਕਿਰਪਤਾ ਕਿਰਪਨਤਾ ਕੌਣ
ਜਿਨ ਮਨ ਰਾਖਿਆ ਅਗਨੀ
ਪਾਇ ਵਾਹਿਗੁਰੂ ਨੇ ਮਨ ਜੀਵ ਦੇ ਤਾਈ ਮਾਤਾ ਦੇ ਗਰਭ ਦੀ ਅੱਗ ਵਿਚ ਪਾ ਕੇ ਰੱਖਿਆ ਕੀਤੀ ਹੈ
ਬਾਜੈ ਪਵਨ ਆਖੈ ਸਭ ਜਾਏ
ਅਤੇ ਬਾਜੈ ਪਵਨ ਜਦੋਂ ਪ੍ਰਸੂਤ ਵਾਯੂ ਵੱਜਦੀ ਹੈ ਪ੍ਰਗਟ ਹੁੰਦੀ ਹੈ ਨਾ ਉਸ ਵੇਲੇ ਸਾਰੇ ਕਹਿੰਦੇ ਜਾ ਜੰਮ ਪਿਆ ਬੱਚਾ ਦਿਓ ਵਧਾਈਆਂ ਜਾ ਕੇ ਵਧਾਈਆਂ ਦਿੰਦੇ ਹੈ ਇਹ ਉਹ ਵਾਹਿਗੁਰੂ ਦੇ ਹੁਕਮ ਨਾਲ ਹੀ ਨਾ ਪ੍ਰਸੂਤ ਵਾਯੂ ਪਹਿਲਾਂ ਵੀ ਹੁੰਦੀ ਸਰੀਰ ਚ ਪਰ ਜਦੋਂ ਪ੍ਰਗਟ ਹੁੰਦੀ ਹੈ ਉਦੋਂ ਬੱਚਾ ਜੰਮਦਾ ਹੈ ਸਾਰੇ ਕਹਿੰਦੇ ਜੰਮ ਪਿਆ ਇਹ ਹਾਲਤ ਹੁੰਦੀ ਹੈ ਇਹ ਮਹਾਰਾਜ ਦੀ ਕੁਦਰਤ ਨਾਲ ਹੀ ਹੈ ਜੇ ਪ੍ਰਸੂਤਾ ਵਾਯੂ ਪਹਿਲਾਂ ਹੀ ਚੱਲ ਪਏ ਤਾਂ ਗਰਭ ਵਿੱਚੋਂ ਗਲ ਹੀ ਜਾਵੇ ਡਿੱਗੀ ਪਵੇ ਬੱਚਾ ਉਹ ਵਕਤ ਸਿਰ ਹੀ ਚੱਲਦੀ ਹੈ ਪਾਉਣ ਇਸ ਕਰਕੇ ਸਾਰੇ ਕਹਿੰਦੇ ਆ ਜੰਮ ਪਿਆ ਹੈ ਵਾਜਾ ਪਾਉਣ ਪਾਉਣ ਦੇ ਹੀ ਵਾਜੇ ਹੈ ਸਾਰੇ ਸਾਰੀਆਂ ਜਗ੍ਹਾ ਚ ਆਖੀ ਦੇ ਹਨ ਜੋ ਆਵਾਜ਼ ਸੁਣਦੀ ਹੈ ਸਭ ਪਾਉਣ ਕਰਕੇ ਸੁਣ ਰਹੀ ਹੈ
ਜੇਤਾ
ਇਸ ਵਾਹਿਗੁਰੂ ਨੇ ਸਾਰੇ ਵਾਜੇ ਪਾਉਣ ਦੇ ਵਜਾਉਣਾ ਕੀਤੇ ਹਰ ਪਿਆਰਾ ਜੀ ਗੁਫਾ ਦਾ ਰੱਖ ਕੇ ਵਾਜਾ ਪਾਉਣ ਵਜਾਇਆ
ਜੇਤਾ ਮੂਹ ਪ੍ਰੀਤ ਸਵਾਦ
ਵਾਜਾ ਪਾਉਣ ਆਖੇ ਸਭ ਜਾਏ ਵਾਜਾ ਪ੍ਰਗਟ ਹੁੰਦਾ ਪਾਉਣ ਵਾਸ਼ਨਾ ਨਾਲ ਆਦਮੀ ਸਾਰੀਆਂ ਜਗ੍ਹਾ ਚ ਕਿਹਾ ਜਾਂਦਾ ਜਿਹੀ ਜੀ ਕਿਹਦੀ ਵਾਸ਼ਨਾ ਹੁੰਦੀ ਹੈ ਜੇ ਤਾਂ ਭਰੀ ਵਾਸ਼ਨਾ ਤਾਂ ਭਲਾ ਉਹ ਪ੍ਰਗਟ ਹੋ ਜਾਂਦਾ ਜਿਹਦੀ ਬੁਰੀ ਹੈ ਉਹਨੂੰ ਵਿਕਾਰੀ ਲੋਕ ਕਹਿਣ ਲੱਗ ਜਾਂਦੇ ਹੈ ਸਾਰੀਆਂ ਜਗ੍ਹਾ ਚ ਪਾਉਣ ਵਾਸ਼ਨਾ ਅਨੁਸਾਰ ਹੀ ਵਾਜਾ ਪ੍ਰਗਟ ਹੁੰਦਾ ਆਦਮੀ ਸਭ ਦੀ ਅੰਦਰਲੀ ਵਾਸ਼ਨਾ ਭਾਵੇਂ ਨਾ ਹੀ ਦੱਸੇ ਉਹ ਪ੍ਰਗਟ ਹੋ ਜਾਂਦੀ ਹੈ
ਜੇਤਾ ਮੂਹ ਪ੍ਰੀਤ ਸਵਾਦ
ਜਿੰਨਾ ਭਾਈ ਆਪਣੇ ਸਰੀਰ ਦਾ ਮੋਹ ਹੈ ਜਿੰਨੀ ਪ੍ਰੀਤ ਹੈ ਸਵੰਨੀਆਂ ਦੀ ਜਿਨ੍ਹਾਂ ਵਿਸ਼ਿਆਂ ਦੇ ਸਵਾਦ ਚ ਲੱਗਾ ਹੋਇਆ ਖਾਣ ਪੀਣ ਦੇ ਜ਼ਬਾਨ ਦੇ
ਸਭਾ ਕਾਲਸ ਦਾਗਾ ਦਾ
ਜਿਹੜਾ ਮੋਹ ਹੈ ਸਰੀਰ ਦਾ ਇਹ ਵੀ ਕਾਲਸ ਲੱਗੀ ਹੋਈ ਕਲੰਕ ਲੱਗਾ ਹੋਇਆ ਜਿਹੜੀ ਪ੍ਰੀਤ ਹੈ ਸਵੰਨੀਆਂ ਦੀ ਇਹ ਵੀ ਦਾਗ ਲੱਗਾ ਹੋਇਆ ਜਿਹੜਾ ਵਿਸ਼ਿਆਂ ਦਾ ਸਵਾਦ ਹੈ ਇਹ ਵੀ ਕਲੰਕ ਲੱਗਾ ਹੋਇਆ ਇਹ ਤਿੰਨੇ ਕਾਲਖ ਤੇ ਦਾਗਾ ਦਾਗ ਆ ਗਏ ਤਿੰਨੇ ਚੀਜ਼ਾਂ ਪਹਿਲਾਂ ਆ ਗਈਆਂ ਮੋਹ ਤੇ ਪ੍ਰੀਤ ਤੇ ਸਵਾਦ ਇਹ ਸਾਰੇ ਇਸੇ ਪ੍ਰਕਾਰ ਸਭਾ ਕਾਲਖ ਦਾਗਾ ਦਾਗ ਸਾਰੇ ਪਾਪਾਂ ਨੂੰ ਰੂਪੀ ਕਾਲਸ ਲਾਈ ਹੋਈ ਹੈ ਇਹ ਕਲੰਕਾਂ ਕਰਕੇ ਦਾਗਾਂ ਕਰਕੇ ਦਗਾਇਆ ਹੋਇਆ ਹੈ ਜਿਵੇਂ ਝੋਟਿਆਂ ਮਹਿਆਂ ਦੇ ਤਾਂ ਜਦੋਂ ਛੱਡਦੇ ਆ ਮੁੱਤਰ ਜਾਣ ਕੇ ਕੰਮ ਨਹੀਂ ਦਿੰਦਾ ਉਸ ਨੂੰ ਸਾਂਭ ਛੱਡ ਦਿੰਦੇ ਹੈ ਉਹਨੂੰ ਲੋਹੇ ਨੂੰ ਤਪਾ ਕੇ ਉਹਨੂੰ ਦਾਗ ਲਾ ਦਿੰਦੇ ਹੈ ਇਸੇ ਪ੍ਰਕਾਰ ਇਹ ਕਲੰਕ ਲਾਏ ਆ ਛੁੱਟੜ ਹੋਏ ਆ ਵਾਹਿਗੁਰੂ ਵੱਲੋਂ ਇਹ ਕਲੰਕਾਂ ਰੂਪੀ ਦਾਗ ਲੱਗੇ ਹੋਏ ਹੈ ਸਾਰੇ ਜਿੰਨੇ ਪਾਪ ਕਰਨੇ ਹੈ ਇਹਨਾਂ ਦਾਗਾਂ ਕਲੰਕਾਂ ਕਰਕੇ ਦਾਗੇ ਰਹਿੰਦੇ ਕਲੰਕੀ ਰਹਿੰਦੇ ਹਨ ਜੀਵ
ਦਾਗ ਦੋਸ਼ ਮੂਹ ਚੱਲਿਆ ਲਾ
ਉਹ ਜਿਹੜੇ ਦੋਸ਼ ਹੈ ਇਹ ਦਾਗ ਹੈ ਆਦਮੀ ਦੇ ਅੰਦਰ ਸੋ ਦੋਸ਼ੀ ਭਰਿਆ ਮੈਂ ਫਿਰ ਲੋਕ ਕਹਿ ਦਰਵੇਸ਼ ਇਸ ਪ੍ਰਕਾਰ ਇਹ ਦੋਸ਼ ਜਿਹੜੇ ਹਨਗੇ ਨਾ ਇਹ ਮੂੰਹ ਦੇ ਉੱਤੇ ਅੰਤਾ ਕਰਨ ਦੇ ਅੰਦਰ ਦਾਗ ਦਾਗਾਂ ਦੋਸਾਂ ਰੂਪੀ ਦਾਗ ਕਲੰਕ ਲਾ ਕੇ ਚੱਲਿਆ ਪਰਲੋਕ ਨੂੰ
ਦਰਗਹਿ ਬੈਸਣ ਨਾਹੀਂ
ਜਾਗਣ ਕਰਨ ਨੂੰ ਦਰਗਾਹ ਚ ਵੀ ਬੈਠਣ ਨੂੰ ਜਗ੍ਹਾ ਨੀ ਜੋ ਭਲਿਆਂ ਪੁਰਖਾਂ ਦੀ ਸਭਾ ਹੋਵੇ ਉੱਥੇ ਵੀ ਨੀ ਬੈਠਣ ਦੇ ਵੀ ਜਾ ਵੀ ਉੱਧਰ ਜਾ ਸ਼ਰਾਬੀ ਕਬਾਬੀ ਆਦਮੀ ਦਾ ਤੇਰਾ ਇੱਥੇ ਭਲਿਆਂ ਵਿੱਚ ਬੈਠਣ ਦਾ ਕੀ ਕੰਮ ਹੈ ਇਸੇ ਪ੍ਰਕਾਰ ਦਰਗਾਹ ਵਿਚ ਵੀ ਇਹੋ ਜਿਹੇ ਕੁਕਰਮੀ ਆਦਮੀਆਂ ਨੂੰ
ਦਰਗਹਿ ਬੈਸਣ ਨਾਹੀਂ ਜਾਏ
ਨੂੰ ਜਗ੍ਹਾ ਨੀ ਮਿਲੇਗੀ ਜੂਨਾ ਕੀ ਭਰਦੇ ਫਿਰਨਗੇ ਉਹ ਦਰਗਾਹ ਦਰ ਜੋ ਅੰਤਰ ਗਏ ਜਗ੍ਹਾ ਤੁਰਿਆ ਪਦ ਹੈ ਉਸ ਵਾਸਤੇ ਉੱਥੇ ਵੀ ਬੈਠਣ ਵਾਸਤੇ ਜਾਏ ਇਸਤੀ ਜਗ੍ਹਾ ਨੀ ਪ੍ਰਾਪਤ ਹੋਵੇਗੀ ਤੁਰਿਆ ਪਦ ਚ ਨੀ ਸਥਿਤ ਹੋਣਗੇ ਉਹ
ਕਰਮ ਮਿਲੇ ਆਖਣ ਤੇਰਾ
ਨਾ ਚੰਗੇ ਕਰਮ ਹੋਣ ਪੁਰਖ ਦੇ ਤੇ ਸਤਿਗੁਰੂ ਸਾਹਿਬ ਜੀ ਮਿਲ ਜਾਣ ਹੇ ਪਰਮੇਸ਼ੁਰ ਫੇਰ ਤੇਰਾ ਨਾਮ ਆਖਣ ਨੂੰ ਮਿਲੇ ਗੁਰਾਂ ਤੋਂ ਤੇ ਆਖਣਾ ਕਰੀਏ ਅਭਿਆਸ ਕਰੀਏ ਤੇਰੇ ਨਾਮ ਦਾ
ਜਿਸ ਲੱਗ ਤਰਨਾ ਹੋਰ ਨਹੀਂ ਥਾਂ
ਜਿਸ ਨਾਮ ਨਾਲ ਲੱਗ ਕੇ ਤਰਨਾ ਹੈ ਹੋਰ ਕੋਈ ਨਾਮ ਤੋਂ ਬਿਨਾਂ ਥਾਂ ਜਗ੍ਹਾ ਨੀ ਟਿਕਾਣਾ ਨੀ ਜਿੱਥੇ ਮੁਕਤ ਹੋ ਜਾਵਾਂਗੇ ਜੋ ਸਾਡੀ ਕਲਿਆਣ ਕਰਦੇ ਕੋਈ ਇਹੀ ਜਿਹੀ ਜਗ੍ਹਾ ਨੀ ਜਿੱਥੋਂ ਕੋਈ ਆਦਮੀ ਮੁਕਤ ਹੋ ਜਾਏਗਾ।
ਜੇ ਕੋਈ ਡੁੱਬੈ ਫਿਰ ਹੋਵੇ ਸਾਰ।
ਜੇ ਕੋਈ ਭਾਈ ਡੁੱਬਦਾ ਆਪ ਨੂੰ ਮੰਨੇ ਕਿ ਮਾਰਾ ਮੈਂ ਡੁੱਬ ਚੱਲਿਆ, ਉਹਦੀ ਸੰਭਾਲ ਹੁੰਦੀ ਹੈ। ਗੰਗਾ ਦੇ ਉੱਤੇ ਗਏ ਨਹਾਉਣਗੇ, ਇੱਕ ਡਾਕ ਸੀ ਇਹੋ ਜਿਹਾ ਨਾਂ, ਉਹ ਸਿੰਘ ਦਾ ਨਾਂ ਸੀ ਡਾਕ। ਉਹ ਡਾਕ ਪਾਣੀ ਵਿਚ ਡੁੱਬ ਚੱਲਿਆ, ਉਹਨੂੰ ਕਿਹਾ ਪਾਣੀ ਡੋਲਿਆ ਕਿ ਮੈਂ ਤਾਂ ਪਾਣੀ ਦੀ ਥਾਂ ਵੇਖਦਾ, ਪੈ ਗਿਆ ਮੂੰਹ ਚ ਪਾਣੀ ਖਾਵੇ ਗੋਤੇ। ਅਹੀ ਜੀ ਹਾਲਤ ਹੁੰਦੀ ਹੈ, ਜੇ ਕੋਈ ਡੁੱਬਦਾ ਮੰਨ ਲੇ ਤਾਂ ਉਹਨੂੰ ਸੰਭਾਲ ਹੁੰਦੀ ਹੈ, ਕਹਿੰਦੇ ਚੰਗਾ ਵੇਖ ਆਉਣ ਤੋਂ ਪਾਣੀ ਡੂੰਗਾ। ਜਦੋਂ ਫਿਰ ਗੋਤੇ ਖਾਣ ਲੱਗਾ ਫਿਰ ਫੜ ਕੇ ਸਿੰਘਾਂ ਨੂੰ ਕੱਢਿਆ। ਇਹ ਫੱਤੇ ਦਾ ਸੀ, ਉਹਦਾ ਨਾਂ ਡਾਕ ਸੀ, ਹੋਰ ਨਾਂ ਉਹਦਾ ਚੇਤਾ ਭੁੱਲ ਗਿਆ। 1200 ਡਾਕ ਠੀਕ
ਜੇ
ਬਾਬਿਆਂ ਵਾਲਾ ਨਾਂ ਹੀ ਸੀਗਾ।
ਜੇ ਕੋ ਡੁੱਬੈ ਫਿਰ ਹੋਵੇ ਸਾਰ।
ਜੇ ਕੋਈ ਡੁੱਬਦਾ ਹੋਵੇ ਇਸ ਪ੍ਰਕਾਰ, ਫਿਰ ਉਹਦੀ ਕਹਿੰਦੇ ਸੰਭਾਲ ਤਾਂ ਹੋ ਜਾਣੀ, ਡੁੱਬਦਾ ਮੰਨੇ ਤਾਂ ਸੰਭਾਲ ਹੁੰਦੀ ਹੈ। ਜਿਹੜਾ ਪਾਣੀ ਦੀ ਕਹਿੰਦਾ ਥਾਂ ਲੈਣ ਗਿਆ ਉਹਦੀ ਕੀ ਸੰਭਾਲ ਕਰਨੀ ਕਿਸੇ ਨੇ? ਇਸ ਤਰ੍ਹਾਂ ਨਾ ਤਾਂ ਡੁੱਬਦਾ ਵਕਾਰਾਂ ਵਿੱਚ, ਤੇ ਫਿਰ ਮੰਨੇ ਨਾ ਜੀ ਕਿ ਮੈਂ ਤਾਂ ਵੇਖਣ ਲੱਗਾ ਸੀ ਤਜਰਬਾ ਕਰਕੇ ਵੀ ਵਕਾਰ ਮੈਨੂੰ ਮੋਹ ਲੈਣਗੇ ਕਿ ਮੈਂ ਨਿਰਲੇਪ ਰਹੂੰਗਾ, ਉਹਦੀ ਕੀ ਸੰਭਾਲ ਹੋਣੀ ਹੈ? ਫਿਰ ਜੇ ਕੋਈ ਡੁੱਬਦਾ ਮੰਨੇ ਤਾਂ ਉਹਦੀ ਸੰਭਾਲ ਹੋ ਸਕਦੀ ਹੈ।
ਨਾਨਕ ਸਾਚਾ ਸਰਬਦਾ।
ਹੋਰ ਅਰਥ ਵੀ ਇਸਦਾ ਇਸ ਤਰ੍ਹਾਂ ਕਰੋ,
ਜੇ ਕੋ ਡੁੱਬੈ ਫਿਰ ਹੋਵੇ ਸਾਰ।
ਜੇ ਕੋਈ ਨਾਮ ਦੇ ਵਿੱਚ ਡੁਬਕੀਆਂ ਲਾਵੇ ਨਾ ਭਾਈ, ਫਿਰ ਉਹਨੂੰ ਸਾਰ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ।
ਨਾਨਕ ਸਾਚਾ ਸਰਬਦਾਤਾ।
ਇਸ ਪ੍ਰਕਾਰ ਕਹਿੰਦੇ ਜੋ ਨਾਮ ਦੇ ਵਿੱਚ ਡੁਬਕੀਆਂ ਲਾਉਣ ਵਾਲਾ ਸਾਚਾ ਸਾਰਿਆਂ ਦਾ ਦਾਤਾ ਹੈ, ਉਹਨੂੰ ਬਖਸ਼ ਕੇ ਨਿਹਾਲ ਕਰ ਲੈਂਦਾ। ਇਹ ਸ਼ਬਦ ਨਾਲ ਗੋਪਾਲਪੁਰ ਦੇ ਕੋਹੜੀ ਦਾ ਕੋਟ ਗੁਰੂ ਸਾਹਿਬ ਜੀ ਨੇ ਉਤਾਰਿਆ ਸੀ ਉਚਾਰਨ ਕਰਕੇ।
ਜੇ ਕੋ ਡੁੱਬੈ ਫਿਰ ਹੋਵੇ ਸਾਰ, ਨਾਨਕ ਸਾਚਾ ਸਰਬਦਾਤਾ। ਵਾਹਿਗੁਰੂ ਜੀ ਕਾ ਖਾਲਸਾ।